ਚਰਿੱਤਰ ਦੂਸਰਾ ਕਥਾ ਰਾਜਾ ਚਿੱਤਰ ਸਿੰਘ ਅਤੇ ਰਾਣੀ ਚਿੱਤਰਵਤੀ ਦੋਹਰਾ ਚਿੱਤਰਵਤੀ ਨਗਰੀ ਵਿਖੇ ਚਿੱਤਰ ਸਿੰਘ ਨਿਰਪ ਏਕ ਤਾਕੇ ਗ੍ਰਹਿ ਸੰਪਤੀ ਘਣੀ ਰਥ ਗਜ ਬਾਜ ਅਨੇਕ।
ਅਸਲ ਚ ਜਿਹੜੇ ਚਰਿੱਤਰ ਨੇ ਨਾ ਇਹ ਤਿੰਨ ਪ੍ਰਕਾਰ ਦੇ ਨੇ। ਚਰਿੱਤਰ ਹੁੰਦਾ ਅਕਲ ਦਾ ਜਿਹੜਾ ਹੁੰਦਾ ਨਾ, ਅਕਲ ਦੀ ਕਰਾਮਾਤ। ਅਕਲ ਜਿਹੜੀ ਸਟਰੋਂਗ ਅਕਲ ਹੈ, ਆਪ ਤੋਂ ਘੱਟ ਅਕਲ ਨੂੰ ਕਿਵੇਂ ਬੇਵਕੂਫ ਬਣਾ ਸਕਦੀ ਹੈ, ਬਣਾ ਦਿੰਦੀ ਹੈ। ਇਹ ਚਰਿੱਤਰ ਦਾ ਮਤਲਬ ਹੈ ਵਿਸ਼ਾ, ਚਿਤਰੋਪਖਿਆਨ ਦਾ ਵਿਸ਼ਾ। ਕ੍ਰਿਸ਼ਨ ਨੂੰ ਵੀ ਇਹੀ ਕਹਿੰਦੇ ਨੇ ਛੜੀਆ, ਛਲ ਕਰਨਾ ਚਰਿੱਤਰੇ ਹੈ। ਪਰਮੇਸ਼ਰ ਨੇ ਕੀ ਕੀਤਾ ਛਲ ਸਾਡੇ ਨਾਲ, ਪਹਿਲਾਂ ਤਾਂ ਉਹਨੇ ਬਹੁਤ ਮਿੱਠਾ ਲਾਇਆ ਸਾਰਿਆਂ ਨੂੰ, ਸਾਨੂੰ ਕੁਰਬਾਨ ਕੀਤਾ ਤੇ ਸਿਰ ਵਿੱਚੋਂ ਜਿਨ ਬਹੁਤ ਮਿੱਠਾ ਲਾਇਆ। ਬੱਚੇ ਪਾਲਣੇ ਤੇ ਆਪ ਸਾਰੇ ਜੀ ਜੰਤ ਪਲਾਉਂਦਾ ਸਾਤੇ, ਆਪਣਾ ਕੰਮ ਕਰਾਉਣ ਵਾਸਤੇ ਬਹੁਤ ਮਿੱਠਾ ਲੱਗਦਾ ਛਾਲ ਹੈ। ਉਹ ਸੁਪਰੀਮ ਅਕਲ ਦਾ ਮਾਲਕ ਹੈ, ਵਿਵੇਕ ਬੁੱਧੀ ਦਾ ਮਾਲਕ ਹੈ। ਵਿਵੇਕ ਬੁੱਧੀ ਹਰ ਕਿਸੇ ਨਾਲ ਚਰਿੱਤਰ ਕਰ ਸਕਦੀ, ਖੇਡ ਸਕਦੀ, ਚਾਹੇ ਉਹ ਮਾਇਆ ਨੂੰ ਛਡਾਉਣਾ, ਸੱਚ ਝੂਠ ਨੂੰ ਛਡਾਉਣਾ, ਸੱਚ ਵਾਲੇ ਪਾਸੇ ਲਾਉਣਾ, ਪਾਪ ਨੂੰ ਛਡਾਉਣਾ, ਧਰਮ ਵਾਲੇ ਪਾਸੇ ਲਾਉਣਾ, ਇਹ ਵੀ ਚਰਿੱਤਰ ਹੈ, ਇਹ ਵੀ ਚਰਿੱਤਰ ਹੈ, ਇਹ ਵਿਵੇਕ ਬੁੱਧੀ ਦਾ ਚਰਿੱਤਰ ਹੈ। ਇੱਥੇ ਹੁਣ ਪਹਿਲਾਂ ਇਹਦੇ ਵਿੱਚ ਕਿਉਂ ਲਾਇਆ ਮਾਇਆ 'ਚ? ਮਾਇਆ ਦੇ ਵਿੱਚ ਫਸੇ ਤੋਂ ਬਿਨਾਂ ਇਹ ਇੱਧਰ ਡਿਵੈਲਪ ਨਹੀਂ ਕਰ ਸਕਦਾ। ਕੋਈ ਕੌੜੀ ਦਵਾਈ ਖਿਲਾਉਣ ਵਾਸਤੇ ਉੱਤੇ ਮਿੱਠੀ ਚੀਜ਼ ਲਾ ਦੇ ਦੀ ਹੈ, ਸੀਰਪ ਬਣਾ ਦੀ ਦਾ, ਮਿੱਠੀ ਚੀਜ਼ ਦੇ ਵਿੱਚ ਕੌੜੀ ਦਵਾਈ ਦੇ ਦੇਈਦੀ ਹੈ, ਜਿਵੇਂ ਉਹ ਕੰਮ ਕੀਤਾ ਉਹ ਮਿੱਠਾ ਦਵਾਈ ਕੌੜੀ ਹੈ, ਸੱਚ ਕੌੜੇ ਵਿੱਚ। ਜਦ ਉਹ ਦਵਾਈ ਦਿੰਦੇ ਨੇ ਫਿਰ ਕੌੜੀ ਲੱਗਦੀ, ਜੇ ਨਿਰਾ ਸੱਚ ਦਈਏ ਤਾਂ ਕੌੜਾ ਲੱਗਦਾ, ਬਹੁਤ ਮਿੱਠਾ ਲੱਗਦਾ। ਹੁਣ ਮੋਹ ਮਿੱਠਾ ਜਿਹੜਾ ਮੂੰਹ ਨੂੰ ਲੱਗਿਆ ਹੋਇਆ ਤਾਂ ਸੱਚ ਕੌੜਾ ਲੱਗਦਾ, ਨਾਮ ਕੌੜਾ ਲੱਗਦਾ। ਇਹਦਾ ਅਸਰ ਕਿਵੇਂ ਉਤਰੇ? ਇਹਦਾ ਅਸਰ ਉਤਰਦਾ ਗਿਆਨ ਨਾਲ। ਆਹ ਜਿਹੜੀ ਵਿਵੇਕ ਬੁੱਧੀ ਦਾ ਗਿਆਨ ਹੈ, ਆਤਮ ਗਿਆਨ, ਇਹਦੇ ਨਾਲ ਉਤਰੂਗਾ, ਫਿਰ ਡਿਵੈਲਪ ਹੋਊਗਾ। ਘੱਟ ਅਕਲ ਵਾਲੇ ਦੇਖੋ, ਪੰਡਿਤ ਨੇ ਚਰਿੱਤਰ ਕੀਤਾ, ਸੱਚ ਛਡਾ ਤਾ, ਝੂਠ ਵੱਲ ਲਾ ਤਾ, ਇਹ ਸੁੱਖ ਹੈ, ਇਹ ਬਹੁਤ ਸੁੱਖ ਹੈ, ਕਿਉਂਕਿ ਸਾਰਿਆਂ ਨੂੰ ਬਹੁਤ ਮਿੱਠਾ। ਉਹ ਨੂੰ ਵਧਾ ਦੇਣਾ, ਚਰਿੱਤਰ ਕਰਨਾ ਸੁੱਖ ਹੈ, ਸਾਰੇ ਮੰਦਰਾਂ 'ਚ ਗੁਰਦੁਆਰਿਆਂ 'ਚ ਇਹੀ ਕੁਛ ਹੈ, ਇਹ ਤਾਂ ਬੜਾ ਸੁੱਖ ਹੈ ਚਰਿੱਤਰ, ਇਹ ਕਰ ਰਹੇ ਨੇ ਸਾਰੇ ਸੰਤ ਵੀ ਇਹੀ ਕਰ ਰਹੇ ਨੇ, ਇਹ ਸੁੱਖ ਹੈ, ਇਹ ਵੀ ਚਰਿੱਤਰ ਹੈ ਦੁਨੀਆਂ ਨਾਲ ਹੋਇਆ ਹੋਇਆ, ਤਾਂ ਹੀ ਉਹਨਾਂ ਨੂੰ ਅਪਰਾਧ ਕਿਹਾ ਹੋਇਆ। ਇਹ ਤਾਂ ਕੀਤਾ ਤਾਂ ਪਰਮੇਸ਼ਰ ਨੇ ਸੀ, ਪਰ ਕੀਤਾ ਇਹ ਉੱਤੇ ਜਿਹੜਾ ਮਿੱਠਾ ਲਾ ਕੇ ਦਿੱਤਾ ਸੀ, ਹੁਣ ਕੌੜੀ ਦਵਾਈ ਦੇਣੀ ਹੈ। ਉਹ 12 ਸਾਲ ਬਾਲਪਨ ਧੱਕੇ ਸੀ, ਉਹ ਚਰਿੱਤਰ ਬਸ ਬਾਅਦ ਚ ਨਹੀਂ, ਪਾਲਣਾ ਜ਼ਰੂਰ ਹੈ ਮੂੰਹ ਨਾਲ, ਪਰ ਉਹਨੂੰ ਦਵਾਈ ਕੌੜੀ ਦੇਣੀ ਹੈ ਸੱਚ ਦੀ। ਕਿਉਂ? ਅਸੀਸ ਹੋਰ ਦੇਣੀ ਹੈ, ਮੋਹ ਰੱਖਣ, ਜੇ ਮੋਹ ਹੈ ਬੱਚੇ ਨਾਲ ਤਾਂ ਮਾਂ ਨਹੀਂ ਚਾਹੁੰਦੀ ਮੇਰਾ ਬੱਚਾ ਮਰੇ। ਹੁਣ ਮੌਤ ਦੀ ਗੱਲ ਸੁਣਨੀ ਹੈ, ਮੌਤ ਕੀ ਹੁੰਦੀ ਹੈ? ਮੌਤ ਸਰੀਰਕ ਲੈਵਲ ਤੇ ਤਾਂ ਮੌਤ ਹੈ ਨੀ, ਜੇ ਮਾਤਾ ਜਿਹੜੀ ਬੜੀ ਹੈ, ਮਾਂ ਤਾਂ ਬੜੀ ਹੁੰਦੀ ਹੈ ਪੁੱਤਰ ਨੂੰ, ਜੇ ਉਹਨੂੰ ਗਿਆਨ ਹੈ, ਵਿਵੇਕ ਬੁੱਧੀ ਹੈ ਉਹਦੇ ਕੋਲ, ਉਹਦੇ ਕੋਲ ਵਿਵੇਕ ਬੁੱਧੀ ਤਾਂ ਹੋਊ ਜੇ ਘਰ ਵਾਲੇ ਕੋਲ, ਇਹ ਉਹਦੇ ਮਾਂ ਬਾਪ ਕਹੂ ਪਿੱਛੇ, ਜਿਵੇਂ ਆਹ ਲੜਕੀ ਸੀ ਪਿੱਛੇ ਉਹਦੇ ਮਾਂ ਬਾਪ ਕੋਲ ਗਿਆਨ ਹੈ, ਉਹਨੇ ਪੰਡਤ ਨਾਲ ਚਰਿੱਤ ਰੱਖੇ ਲਿਆ ਕਿਉਂਕਿ ਉਹਦੇ ਕੋਲ ਵਿਵੇਕ ਬੁੱਧੀ ਹੈ, ਪੰਡਤ ਕੋਲ ਹੈ ਜੀ, ਪੰਡਤ ਕੋਲ ਫਸਾਉਣ ਵਾਲੀ ਬੁੱਧੀ ਸੀ ਉਹ ਮਾਇਆ ਚ, ਉਹਦੇ ਕੋਲ ਛਡਾਉਣ ਵਾਲੀ ਬੁੱਧੀ ਹੈ। ਪਹਿਲਾਂ ਹੀ ਫਸੇ ਨੂੰ ਫਸਾਉਣਾ ਥੋੜਾ ਜ਼ੋਰ ਲਾ ਕੇ ਫਸ ਜਾਂਦਾ, ਜਿਹੜਾ ਪਹਿਲਾਂ ਹੀ ਫਸਿਆ ਹੋਇਆ ਹੈ, ਪਹਿਲਾਂ ਜਿਹਦਾ ਬਣਿਆ ਹੋਇਆ ਹੈ ਉਹਦੀ ਗੱਠ ਨੂੰ ਮਜ਼ਬੂਤ ਕਰ ਦੇਣਾ ਤਾਂ ਔਖਾ ਨਹੀਂ, ਸੌਖਾ, ਪਹਿਲਾਂ ਬਣਿਆ ਹੋਇਆ ਉਹਨੂੰ ਖੋਲਣਾ ਆਜ਼ਾਦ ਕਰਨਾ ਔਖਾ, ਉਹਦੇ ਬੰਧਨ ਕੱਟਣੇ ਔਖੇ। ਬੰਧਨ ਲੋਕਾਂ ਨੂੰ ਪਾ ਰਿਹਾ ਸੀ ਉਹ ਤਾਂ ਹਮ ਉਹ ਮਾਇਆ ਦੇ ਪੰਡਿਤ ਮੂਰਤੀ ਪੂਜਾ ਕਰਕੇ, ਉਹਨੂੰ ਤੋੜਨਾ ਬੜਾ ਔਖਾ ਸੀ, ਉਪਦੇਸ਼ ਨਾਲ ਨਹੀਂ ਟੁੱਟਿਆ ਉਹ ਟੁੱਟਿਆ ਮੌਤ ਦੇ ਭੈਣਾਂ, ਮੌਤ ਦੇ ਭੈਣਾਂ ਟੁੱਟਿਆ,
ਉਪਦੇਸ਼ ਤਾਂ ਪੂਰਾ ਕਰ ਹੱਡੀ ਪਹਿਲਾਂ,
ਉਪਦੇਸ਼ ਤਾਂ ਪੂਰਾ ਕਰ ਲਿਆ, ਮੰਨਿਆ ਨਹੀਂ ਉਹ, ਆਖਰੀ ਮੌਤ ਦਾ ਭੈ ਵਿਵੇਕ ਬੁੱਧੀ ਵਾਲਾ ਕਦੇ ਵੀ ਮੌਤ ਦੇ ਭੈਣ ਨਾਲ ਮੰਨਿਆ ਨਹੀਂ, ਛੱਡੀ ਨਹੀਂ, ਝੂਠ ਨਾਲ ਜੁੜਿਆ ਹੋਇਆ ਮੌਤ ਦਾ, ਕਿਉਂਕਿ ਝੂਠ ਮਾਇਆ ਹੈ ਹੀ ਸਰੀਰ ਵਾਸਤੇ, ਜਦੋਂ ਸਰੀਰ ਜਾਂਦਾ ਦੇਖਦਾ ਫਿਰ ਮਾਇਆ ਛੱਡ ਦਿੰਦਾ, ਰਾਜ ਵੀ ਛੱਡ ਦਿੰਦਾ। ਇਸ ਕਰਕੇ ਗੁਰਬਾਣੀ ਮਾਰਦੀ ਵੀ ਮਰਨ ਕਬੂਲ ਕਰਨ ਦੀ ਗੱਲ ਕਰਦੀ ਹੈ, ਜੇ ਮਨ ਕਬੂਲ ਕਰ ਲਿਆ ਤਾਂ ਮਾਇਆ ਛੁੱਟ ਗਈ, ਪਹਿਲਾਂ ਮਨ ਕਬੂਲ ਮਾਇਆ ਛੁੱਟ ਗਈ, ਕਬੂਲਣ ਨਾਲ ਹੀ ਛੁੱਟ ਜਾਂਦੀ ਹੈ। ਡਾਕੂ ਆਉਂਦੇ ਨੇ ਤੇ ਬੰਦੂਕਾਂ ਦਾ ਜਦ ਦੇਖਦੇ ਨੇ ਨਾ ਮਾਲਕ ਦੇਖਦਾ ਵੀ ਜਾਨ ਵੀ ਜਾਊ, ਉਹ ਕਹਿੰਦਾ ਲੈ ਜਾਓ ਸਭ ਕੁਛ, ਮਾਰੋ ਨਾ ਪਰ ਕਿਸੇ ਨੂੰ, ਵੀ ਜੇ ਸਾਨੂੰ ਮਾਰਦਾ ਤਾਂ ਤਾਂ ਫਿਰ ਵੀ ਚਲਿਆ ਗਿਆ, ਜਾਣੇ ਬਚਾ ਲਓ ਸਰੀਰ ਦੇ ਨਾਲ ਆ ਧੰਨ ਤਾਂ, ਅਕਲਮੰਦੀ ਵੀ ਇਹੀ ਹੈ, ਸਿਆਣਪ ਵੀ ਇਹੀ ਹੈ, ਮਨ ਕਬੂਲ ਦੀ ਗੱਲ ਹੈ। ਪਰ ਜਿਹੜੇ ਝੂਠ ਵਾਲੇ ਹੁੰਦੇ ਨੇ ਨਾ ਧਰਮ ਵਾਲੇ, ਉਹ ਮਨ ਕਬੂਲ ਕਰਦੇ ਹੀ ਨਹੀਂ ਹੁੰਦੇ, ਉਹ ਧੰਨ ਤਾਂ ਸਰੀਰ ਵਾਸਤੇ ਹੈ, ਉਹ ਮਨ ਨਹੀਂ ਕਬੂਲ ਕਰਦੇ। ਜੇ ਮਨ ਕਬੂਲ ਕਰਦੇ ਨਾ ਫਿਰ ਤੁਹਾਨੂੰ ਛੱਡ ਦਿੰਦੇ, ਫਿਰ ਛੱਡ ਦਿੰਦੇ, ਛੱਡਣਾ ਹੀ ਪੈਂਦਾ, ਜਦ ਮੌਤ ਸਾਹਮਣੇ ਆਉਂਦੀ ਹੈ ਫਿਰ ਛੱਡ ਦਿੰਦੇ। ਚਰਿੱਤਰ ਵਿਵੇਕ ਬੁੱਧੀ ਵਾਲੇ ਨੇ ਖੇਲਿਆ ਹੋਊਗਾ, ਘੱਟ ਬੁੱਧੀ ਵਿਵੇਕ ਬੁੱਧੀ ਨਾਲ ਕਿਸੇ ਨੇ ਇੱਥੇ ਚਰਿੱਤਰ ਨਹੀਂ ਖੇਡਿਆ। ਇੱਕ ਤਾਂ ਵਿਵੇਕ ਬੁੱਧੀ ਚਰਿੱਤਰ ਕਰ ਰਹੀ ਹੈ, ਖੇਡ ਰਹੀ ਹੈ ਸੰਸਾਰੀ ਜੀਵਾਂ ਨੂੰ ਨਾਲ ਵੀ ਤਾਂ ਛਡਾਏ, ਉਹ ਤਾਂ ਪਰਉਪਕਾਰ ਹੈ। ਜਿਹੜੇ ਪੰਡਿਤ ਵਰਗੇ ਫਸਾਉਣ ਵਾਲੇ ਨੇ ਸਾਖਤ, ਉਹਨਾਂ ਨਾਲ ਚਰਿੱਤਰ ਇਸ ਤਰੀਕੇ ਨਾਲ ਖੇਡਣਾ ਪੈਂਦਾ ਜਿਵੇਂ ਲੜਕੀ ਨੇ ਖੇਡੇ, ਜ਼ਬਰਦਸਤੀ ਨਹੀਂ ਹੈ। ਦੇਖੋ ਤਲਵਾਰ ਦੇ ਜ਼ੋਰ ਨਾਲ ਧਰਮ ਨਹੀਂ ਫੈਲਾਇਆ, ਅਕਲ ਦੇ ਜ਼ੋਰ ਨਾਲ ਫੈਲਾਇਆ ਲੜਕੀ, ਇਹ ਪੁਆਇੰਟ ਹੈ ਇੱਥੋਂ ਵੱਖਰਾ। ਅਸੀਂ ਤਲਵਾਰ ਜਿਹੜੀ ਹੈਗੀ ਲੋਹੇ ਦੀ, ਇਹਦੇ ਜ਼ੋਰ ਨਾਲ ਨਹੀਂ ਅਸੀਂ ਧਰਮ ਫੈਲਾਉਣਾ, ਅਕਲ ਦੇ ਜ਼ੋਰ ਨਾਲ ਫੈਲਾਉਣਾ। ਉਹਨੇ ਅਕਲ ਦੇ ਜ਼ੋਰ ਨਾਲ ਪੰਡਿਤ ਨੂੰ ਕਾਬੂ ਕੀਤਾ, ਤਲਵਾਰ ਦਾ ਜ਼ੋਰ ਨਹੀਂ ਦਿਖਾਇਆ, ਤਲਵਾਰ ਦੀ ਤਾਂ ਰਾਜੇ ਦੀ ਪੈ ਦਿੱਤੀ, ਉਹ ਵੀ ਉਹਦੀ ਬੁੱਧੀ ਦਾ ਚਰਿੱਤਰ, ਉਹਦੀ ਅਕਲ ਸੀ। ਜੇ ਪੰਡਿਤ ਸਟੈਂਡ ਲੈ ਜਾਂਦਾ ਵੀ ਚੱਲ ਰਾਜੇ ਕੋਲ ਮੈਨੂੰ ਕੋਈ ਪਰਵਾਹ ਨਹੀਂ, ਫਿਰ ਕੀ ਹੁੰਦਾ, ਰੋਗਾ ਡਰ ਗਿਆ, ਪਹਿਲਾਂ ਡਰ ਗਿਆ। ਜੋ ਸਟੈਂਡ ਲੈ ਜਾਂਦਾ ਵੀ ਮੈਨੂੰ ਕੋਈ ਰੌਲਾ ਨਹੀਂ ਚੱਲਦਾ, ਫਿਰ ਕੀ ਹੁੰਦਾ, ਉਹ ਪਹਿਲਾਂ ਹੀ ਮਰ ਗਿਆ ਡਰ ਗਿਆ। ਪੰਡਿਤ ਖੇਲਦਾ ਆਪ ਤੋਂ ਘੱਟ ਵਾਲਿਆਂ ਨਾਲ ਚਰਿੱਤਰ, ਫਸਾਉਣ ਵਾਲਿਆਂ ਚ। ਅਸੀਂ ਜਿਹੜੇ ਜਾਲ ਲਾਉਂਦੇ ਹਾਂ ਚਰਿੱਤਰ ਨਾ ਜਾਨਵਰਾਂ ਨਾਲ ਖੇਡਦੇ ਫਸਾਉਣ ਵਾਸਤੇ, ਆਦਮੀ ਨੇ ਅਕਲ ਦੇ ਜ਼ੋਰ ਨਾਲ ਜਿਹੜੇ ਜਾਨਵਰ ਕਾਬੂ ਕੀਤੇ ਨੇ ਇਹੀ ਤਾਂ ਚਰਿੱਤਰ ਹੈ, ਹੋਰ ਚਰਿੱਤਰ ਕੀ ਹੁੰਦਾ।
ਅਕਲ ਦੇ ਜ਼ੋਰ ਨਾਲ ਫਲਦੇ,
ਅਕਲ ਦੇ ਜ਼ੋਰ ਨਾਲ ਦੂਏ ਨੂੰ ਕਾਬੂ ਕਰਨਾ, ਆਪਣੇ ਬਸ ਕਰਨਾ, ਆਪਣੇ ਮਗਰ ਲਾਉਣਾ। ਗਾੜੇ ਗੜਾਨ ਕੇ ਤੋੜਨ ਹਾਰ ਸੁਬਾਤਨ ਹੀ ਚੱਕ ਚਾਰ ਲਵਈਆ, ਜੰਗ ਜਿੱਤਣੀਆਂ ਗੱਲਾਂ ਨਾਲ ਜਿੱਤਣੀਆਂ, ਤਲਵਾਰ ਦਾ ਇਸਤੇਮਾਲ ਨਹੀਂ ਕਰਨਾ। ਉਹ ਗੱਲ ਕੁੜੀ ਨੇ ਕੀਤੀ ਹੈ, ਚਾਰੇ ਖਾਨੇ ਚਿੱਤ ਮਾਰਿਆ ਪੰਡਿਤ ਸਿਰਫ ਗੱਲਾਂ ਨਾਲ, ਬਾਤਨ ਹੀ ਚੱਕ ਚਾਰ
ਲਵਈਆ,
ਚਾਰੇ ਖਾਨੇ ਚਿੱਤ ਮਾਰਿਆ ਚੱਕ ਕੇ ਪੰਡਿਤ ਸਾਰਿਆਂ ਨੂੰ ਮਾਰਿਆ। ਇਹ ਚਰਿੱਤਰ ਹੈ, ਚਰਿੱਤਰਾਂ ਦੀ ਮਹੱਤਤਾ ਇਹ ਕੀ ਜਾਣਨ ਮੂਰਖ, ਚਰਿੱਤਰ ਹੁੰਦੇ ਕੀ ਨੇ? ਉਹ ਤੁਸੀਂ ਲੋਕਾਂ ਨਾਲ ਖੇਡ ਰਹੇ ਹੋ, ਚਰਿੱਤਰ ਤੁਹਾਡੇ ਨਾਲ ਕੋਈ ਖੇਡੇ ਹੀ ਨਾ। ਜਿਹੜੇ ਲੋਕਾਂ ਨਾਲ ਚਰਿੱਤਰ ਖੇਡ ਰਹੇ ਨੇ ਉਹਨਾਂ ਨੂੰ ਅਲਰਟ ਕੀਤਾ ਵੀ ਤੁਹਾਡੇ ਨਾਲ ਚਰਿੱਤਰ ਐ ਖੇਡ ਹੁੰਦੇ ਨੇ। ਇਹ ਲੋਕ ਕੀ ਕਰਦੇ ਨੇ ਤੁਹਾਡੇ ਨਾਲ ਚਰਿੱਤਰ, ਕਿਵੇਂ ਖੇਡਦੇ ਨੇ? ਆਸਾਰਾਮ ਵੀ ਲੈ ਲਓ, ਚਰਿੱਤਰ ਖੇਡਦਾ ਸੀ ਲੋਕਾਂ ਨਾਲ, ਲੋਕ ਬਸ ਕੀਤੇ ਨੇ, ਨਿਕਲਿਆ ਵਿੱਚੋਂ ਕੀ। ਹੋਰ ਬਥੇਰੇ ਨੇ ਸਰਸੇ ਵਾਲੇ, ਰੋਜ਼ ਕਹਾਣੀਆਂ ਸੁਣਦੇ ਹੀ ਹੋ। ਇਹ ਚਰਿੱਤਰ ਨਾਲ ਬੰਦੇ ਜੋੜਨੇ, ਸ਼ਾਮ ਦਾਮ ਦੰਡ ਭੇਦ, ਇਹ ਚਰਿੱਤਰ ਹੈ ਸਾਰੇ। ਇੱਕ ਸਾਖਤਾ ਨਾਲ ਚਰਿੱਤਰ, ਇੱਕ ਸੰਤਾਂ ਨਾਲ ਚਰਿੱਤਰ, ਵਿਵੇਕ ਬੁੱਧੀ ਦਾ। ਸੰਤਾਂ ਨਾਲ ਵੀ ਚਰਿੱਤਰ ਹੈ, ਉਹ ਚਰਿੱਤਰ ਪੋਜ਼ਿਟਿਵ, ਉਹ ਚਰਿੱਤਰ ਪੋਜ਼ਿਟਿਵ ਹੈ ਉਹਨਾਂ ਦੇ ਸਮਾਰਨ ਵਾਸਤੇ। ਜੇ ਕਿਸੇ 'ਤੇ ਕੋਈ ਚੀਜ਼ ਛਡਾਉਣੀ ਹੈ ਉਹਦਾ ਮਨ ਬਦਲਣਾ, ਚਰਿੱਤਰ ਖੇਡੇ ਬਿਨਾਂ ਮਨ ਨਹੀਂ ਬਦਲ ਹੁੰਦਾ। ਚਰਿੱਤਰ ਹੈ ਉਹਦਾ ਮਨ ਬਦਲ ਦੇਣਾ, ਚਰਿੱਤਰ ਕਰਾਮਾਤ ਹੁੰਦੀ ਹੈ, ਇੱਕ ਕਿਸਮ ਦੀ ਕਰਾਮਾਤ ਹੈ ਇਹ ਚਰਿੱਤਰ। ਹੱਥਾਂ ਦੇ ਸਰੋਂ ਜਮਾਉਣੀ ਹੁੰਦੀ ਹੈ ਚਰਿੱਤਰ, ਹੱਥਾਂ ਦੇ ਸਰੋਂ ਜਮਾਉਂਦੇ ਨੇ। ਘੱਟ ਬੁੱਧੀ ਵਾਲਾ ਉਹਦੀ ਵੱਧ ਬੁੱਧੀ ਦਾ ਸ਼ਿਕਾਰ ਬਣ ਜਾਂਦਾ, ਚਰਿੱਤਰ ਦਾ ਸ਼ਿਕਾਰ ਹੋ ਜਾਂਦਾ। ਇੱਕ ਮਨਮੁੱਖਾਂ ਦੇ ਚਰਿੱਤਰ ਨੇ, ਮਨਮੱਤਾਂ ਦੇ ਚਰਿੱਤਰ ਨੇ, ਇੱਕ ਸਾਖਤਾਂ ਦੇ, ਸਾਖ ਥੋੜਾ ਜਿਹਾ ਦੋ ਗਾਂ ਹੁੰਦਾ, ਸਾਖਤਾਂ ਦੇ ਚਰਿੱਤਰ ਨੇ, ਇੱਕ ਗੁਰਮੁਖਾਂ ਦੇ ਚਰਿੱਤਰ ਨੇ।
ਤਿੰਨ ਤਰ੍ਹਾਂ ਦੇ ਹੋਣਗੇ
ਮਨਮੁੱਖਾਂ ਦੇ ਚਰਿੱਤਰ, ਤਾਂ ਆਮ ਦੁਨੀਆਂ ਵਾਸਤੇ ਨੇ। ਸਾਖਤਾਂ ਦੇ ਚਰਿੱਤਰ ਬਹੁਤ ਖਤਰਨਾਕ ਹੁੰਦੇ ਨੇ, ਹਿਰਨਾ ਬਾਜਾਂ ਤੇ ਸਿੱਖਦਾਰਾਂ ਇਹਨਾਂ ਪੜਿਆ ਨੂੰ ਫਾਹੀ ਲੱਗੀ ਜਾਤ ਫਾਹੇ ਨੂੰ ਅੱਗੇ ਨਾ ਹੀ ਥੋਵੇ ਸਖਤ ਹੈ। ਜਿਹੜਾ ਗਿਆਨ ਕਰਾਉਂਦਾ ਗਿਆਨ ਹੈ ਨਹੀਂ, ਉਹ ਮਨਮੁੱਖ ਹੈ, ਉਹ ਮਨਮੁੱਖ ਦਾ ਚਰਿੱਤਰ। ਮਨਮੁੱਖ ਨੂੰ ਤਾਂ ਬਦਲਿਆ ਜਾ ਸਕਦਾ, ਮਨਮਤ ਨੂੰ ਬਦਲਿਆ ਜਾ ਸਕਦਾ, ਦੁਰਮਤ ਨੂੰ ਨਹੀਂ ਬਦਲਿਆ ਜਾ ਸਕਦਾ। ਵਿਗੜੇ ਹੋਏ ਦੁੱਧ ਦੇ ਵਿੱਚੋਂ ਕੁਛ ਨਹੀਂ, ਜੇ ਕਹੇ ਨਾ ਮੱਖਣ ਨਿਕਲੇ ਉਹ ਚੋਂ ਨਿਕਲ, ਵਿਗੜੇ ਦੁੱਧ ਚੋਂ, ਦੁੱਧ ਚੋਂ ਨਿਕਲਿਆ, ਦਹੀਂ ਚੋਂ ਵੀ ਨਿਕਲਿਆ, ਦੁੱਧ ਗਰਮ ਕਰਤਾ ਤਾਂ ਵੀ ਨਿਕਲਿਆ। ਵਿਗੜੇ ਨਾ ਜਿੰਨਾ ਚਿਰ ਦੁੱਧ, ਉਹਨਾਂ ਚਿਰੋਂ ਜੋ ਤੱਤ ਹੁੰਦਾ ਨਿਕਲਿਆ ਜਾ ਸਕਦਾ,
ਉਹ ਮਨਮਤ ਹੈ,
ਉਹ ਮਨਮਤ ਹੈ। ਹਾਂਜੀ,
ਦੋਹਰਾ ਚਿੱਤਰਵਤੀ ਨਗਰੀ ਵਿਖੇ।
ਹੁਣ ਪਹਿਲਾ ਚਰਿੱਤਰ ਸੀ ਜਿਹੜਾ, ਪਹਿਲਾ ਸੀ ਗੁਰਮਤ ਦਾ ਚਰਿੱਤਰ, ਉਹ ਗੁਰਮਤ ਦਾ ਫੰਕਸ਼ਨ ਦੱਸਿਆ, ਉਹ ਤਾਂ ਉਹੀ ਹੈ ਜੋ ਗੁਰਮਤ, ਉਹ ਚਰਿੱਤਰ ਤਾਂ ਆਦਿ ਬਾਣੀ ਵੀ ਉਹੀ ਕਰਦੀ ਹੈ, ਮਨ ਬੁੱਧੀ ਨੂੰ ਬਦਲਦੀ ਹੈ, ਸੰਸਾਰੀ ਸੋਚ ਬਦਲਦੀ ਹੈ ਆਦਮੀ ਨੂੰ। ਚਰਿੱਤਰ ਹੋਰ ਇੱਕ ਕੀ ਗੱਲ ਕਰਦਾ, ਚਰਿੱਤਰ ਜਗਾਉਂਦਾ, ਜਗਾਉਂਦੀ ਹੈ ਗੁਰਮਤ, ਹੋਰ ਕੀ ਕਰਦੀ। ਹੁਣ ਇਹ ਜਿਹੜੇ ਚਰਿੱਤਰਾਂ ਦੀ ਕਹਾਣੀ ਬਣਾਈ ਹੈ, ਇੱਥੇ ਵੀ ਕਸੁੱਤੇ ਨੂੰ ਜਗਾਉਣ ਵਾਲੀ ਗੱਲ ਹੈ। ਰਾਜਾ ਇੱਕ, ਉਹਦੀ ਕਹਾਣੀ ਦੂਏ ਚਰਿੱਤਰ ਸ਼ੁਰੂ ਹੋਈ ਹੈ। ਉਹਦਾ ਇੱਕ ਲੜਕਾ, ਲੜਕਾ ਤਾਂ ਖੈਰ ਬਾਅਦ ਚ, ਪਹਿਲਾਂ ਉਹਦੀ ਰਾਣੀ ਹੈ, ਫਿਰ ਲੜਕਾ, ਲੜਕਾ ਵੀ ਨਹੀਂ, ਉਸ ਰਾਣੀ ਦਾ ਇੱਕ ਗਾਉਣ ਵਾਲੀ ਹੈ, ਨੱਚਣ ਵਾਲੀ ਹੈ, ਇੰਦਰ ਦੇ ਅਖਾੜੇ 'ਚ ਹੈ। ਉਹ ਇੰਦਰ ਦੇ ਅਖਾੜੇ 'ਚ ਰਾਜੇ ਨੂੰ ਦੇਖ ਲੈਂਦੀ ਹੈ, ਰਾਜਾ ਬੜਾ ਖੂਬਸੂਰਤ ਹੈ, ਰਾਜੇ ਨੂੰ ਉਹ ਕਿਸੇ ਤਰੀਕੇ ਨਾਲ ਸਖੀ ਭੇਜ ਕੇ ਰਾਜੇ ਨਾਲ ਰਾਣੀ ਬਣ ਜਾਂਦੀ ਹੈ, ਰਾਣੀ ਬਣ ਜਾਂਦੀ, ਉਹਦਾ ਲੜਕਾ ਵੀ ਹੋ ਜਾਂਦਾ, ਦਸ ਬਾਰਾਂ ਸਾਲ ਉੱਥੇ ਬਸਦੀ ਵੀ ਹੈ। ਉਹ ਫੇਰ ਦਾ ਮੁੰਡਾ ਬੜਾ ਹੋ ਜਾਂਦਾ, ਫੇਰ ਛੱਡ ਕੇ ਇੰਦਰ ਦੇ ਫੇਰ ਚਲੀ ਜਾਂਦੀ। ਆਹ ਜਿਹੜੀਆਂ ਨੱਚਣ ਵਾਲੀਆਂ ਨੇ, ਨਾਚੀਆਂ ਨੇ, ਇਹੋ ਜਿਹੀ ਸੀ। ਦੇਖੋ ਇਹਦੇ ਚ ਮੈਸੇਜ ਇਹ ਦੇ ਕੇ ਕਹਾਣੀ ਸੁਣਾ ਕੇ ਵੀ ਇਹਨਾਂ ਦਾ ਵਿਸ਼ਵਾਸ ਨਹੀਂ ਕਰੀਦਾ ਹੁੰਦਾ, ਨਾਚੀਆਂ ਦਾ ਵਿਸ਼ਵਾਸ ਨਹੀਂ ਕਰੀਦਾ। ਉਹੀ ਨਾਚੀ ਰੱਖੀ ਉਹਨੇ ਰਣਜੀਤ ਸਿੰਘ ਨੇ ਪੜਿਆ ਹੁੰਦਾ ਕਿਉਂ ਰੱਖਦਾ, ਜੇ ਚਰਿੱਤਰ ਪੜਿਆ ਹੁੰਦਾ ਨਾਚੀ ਕਿਉਂ ਰੱਖਦਾ, ਰਣਜੀਤ ਸਿੰਘ ਨੇ ਰੱਖੀ, ਨਾਚੀ ਇਹਨਾਂ ਨੂੰ ਮਜਬੂਰ ਕੀਤਾ ਵੀ ਮੈਨੂੰ ਰੱਖੇ, ਕਿਸੇ ਤਰੀਕੇ ਨਾਲ ਕੀਤਾ ਹੋਵੇ। ਇਹ ਚਰਿੱਤਰ ਦਾ ਸ਼ਿਕਾਰ ਤਾਂ ਰਣਜੀਤ ਸਿੰਘ ਹੋ ਗਿਆ, ਰੋਜ ਕਹਿੰਦਾ ਰਾਜ ਕਰੇਗਾ ਖਾਲਸਾ, ਉਹ ਤਾਂ ਹੋ ਗਿਆ ਪਹਿਲਾਂ ਹੀ, ਰਾਜਾ ਤੁਹਾਡਾ ਸ਼ਿਕਾਰ ਹੋ ਗਿਆ, ਸਾਰੇ ਹੀ ਹੋ ਗਏ ਮਿਸਲਾਂ ਵਾਲੇ, ਕੌਣ ਨਹੀਂ ਹੋਇਆ ਸ਼ਿਕਾਰ, ਪਹਿਲਾਂ ਹੀ ਚਰਿੱਤਰ ਜੀ ਦਾ ਸ਼ਿਕਾਰ ਹੋਇਆ। ਤੁਸੀਂ ਕਹਿੰਦੇ ਪੜ੍ਹਨੇ, ਜੇ ਤੁਸੀਂ ਸੰਸਾਰ ਜਿਉਣਾ ਨਾ, ਦੂਜਿਆਂ ਦਾ ਧਰਮ ਚਲਾਉਣਾ, ਕਮਾਂਡ ਕਰਨੀ ਹੈ, ਤਾਂ ਚਰਿੱਤਰ ਪੜ੍ਹਨੇ ਹੀ ਪੈਣਗੇ, ਇਹਦੇ ਬਿਨਾਂ ਤੁਸੀਂ ਬਚ ਨਹੀਂ ਸਕਦੇ। ਡੋਗਰਿਆਂ ਨੇ ਦੀ ਸਾਜਿਸ਼ ਨਾਲ, ਡੋਗਰੇ ਸਿਆਣੇ ਤੋਂ ਬੇਵਕੂਫ ਸੀ, ਡੋਗਰਿਆਂ ਨੇ ਕੋਈ ਉਹਦਾ ਉੱਤਰਾਧਿਕਾਰੀ ਨਹੀਂ ਪੈਦਾ ਹੋਣ ਦਿੱਤਾ, ਸਭ ਪਲੈਨ ਸੀ ਉਹਨਾਂ ਦਾ ਵੀ ਜਿੰਨਾ ਚਿਰ ਰਣਜੀਤ ਸਿੰਘ ਠੀਕ ਹੈ ਬਾਅਦ ਵਿੱਚ ਇਹਦਾ ਰਾਜਾ ਪੈਣੀ ਰਹਿਣ, ਉਹ ਰਿਹਾ ਹੀ ਨਹੀਂ। ਜਿਹੜੇ ਲੋਕ ਰਣਜੀਤ ਸਿੰਘ ਦੀ ਵਾਹਵਾ ਸ਼ਾਬਾਸ਼ ਕਰਦੇ ਨੇ, ਉਹ ਰਣਜੀਤ ਸਿੰਘ ਨਾਲ ਗੱਦਾਰੀ ਕਰ ਲਏ ਤੇ ਉਸ ਵੇਲੇ ਵੀ ਵਾਹਵਾ ਸ਼ਾਬਾਸ਼ ਕਰ ਰਹੇ ਸੀ ਤਾਂ ਕਿ ਉਹਨੂੰ ਪਤਾ ਹੀ ਨਾ ਲੱਗੇ ਕੀ ਹੋ ਰਿਹਾ। ਜਿਹੜੇ ਲੋਕ ਜਵਾਹਰ ਲਾਲ ਨੂੰ ਦੇਵਤਾ ਦੇਵਤਾ ਕਰਦੇ ਰਹੇ ਨੇ, ਉਹਨਾਂ ਨੇ ਅਰਬਾਂ ਖਰਬਾਂ ਰੁਪਈਏ ਜੋੜ ਕੇ ਅੱਜ ਛਾਏ ਬੈਠੇ ਨੇ, ਉਦੋਂ ਹੀ ਅਮੀਰ ਹੋਏ ਨੇ ਲੋਕ, ਉਦੋਂ ਹੀ ਕਰਪਸ਼ਨ ਸ਼ੁਰੂ ਹੋ ਗਈ ਹੈ, ਉਦੋਂ ਹੀ ਬਲੈਕ ਕਰਦੇ ਸੀ, ਉਹਨੂੰ ਵੜੇਈ ਜਾਂਦੇ ਸੀ, ਉਹਨਾਂ ਵੱਲ ਧਿਆਨ ਨਹੀਂ ਸੀ ਦਿੰਦਾ। ਇਹੋ ਜਿਹੇ ਲੋਕ ਹੁੰਦੇ ਨੇ ਜਿਹੜੇ ਵੜਿਆਉਂਦੇ ਹੁੰਦੇ ਨੇ, ਕੁਛ ਹੋਰ ਕਰਦੇ ਹੁੰਦੇ ਨੇ, ਉਹਦੀ ਇੱਛਾ ਤੋਂ ਖਿਲਾਫ਼ ਕੰਮ ਕਰਦੇ ਹੁੰਦੇ ਨੇ। ਐਵੇਂ ਰਣਜੀਤ ਸਿੰਘ ਹੋਈ ਹੈ, ਬੜਾ ਰਾਜਾ ਜੀ ਇਹ ਹੈ ਜੀ ਬੋਲ ਸਾਰਿਆਂ ਨੂੰ, ਬੇਬਦਮਾਗ ਰਾਜਾ ਅੱਜ ਤੱਕ ਜੇ ਕੋਈ ਹੋਇਆ ਰਣਜੀਤ ਸਿੰਘ ਹੋਵੇ, ਐਡਾ ਬੜਾ ਰਾਜ ਹੋਵੇ ਤੇ ਤੇ ਬਾਅਦ ਕੋਈ ਉੱਤਰਾਧਿਕਾਰੀ ਨਾ ਹੋਵੇ, ਇਧਰ ਲੈ ਕੌਣ ਦਊਗਾ। ਆ ਇੱਕ ਗੁਰੂ ਨੇ ਕਿਹਾ ਕਰਾਇਦਾ, ਤੂੰ ਉਹ ਜਨਾਨੀ ਨੂੰ ਨੱਚਣ ਵਾਲੀ ਨੂੰ ਘਰ ਵਾੜ ਲਵੇ, ਚਰਿੱਤਰ ਤੇਰੇ ਕੋਲ ਹੋਣ। ਉਹ ਕਿੱਥੋਂ ਆਇਆ ਰਣਜੀਤ ਸਿੰਘ? ਰਣਜੀਤ ਸਿੰਘ ਉਹਨਾਂ ਲੋਕਾਂ ਚੋਂ ਆਇਆ ਜਿਹੜੇ ਦਸਮ ਪਾਤਸ਼ਾਹ ਨੂੰ ਨਫ਼ਰਤ ਕਰਦੇ ਸੀ, ਜਿਹੜੇ ਵਿਹਣੇ ਸੀ ਨਾ ਖਾਲਸੇ ਨੂੰ ਨਫ਼ਰਤ ਕਰਦੇ ਸੀ, ਉਹਨਾਂ ਚੋਂ ਆਇਆ ਹੋਇਆ, ਇਹ ਤਾਂ ਪੜ੍ਹਦੇ ਨਹੀਂ ਸੀ। ਉਹ ਦਸਮ ਪਾਤਸ਼ਾਹ ਦੇ ਸਾਰੇ ਗ੍ਰੰਥ ਨੂੰ ਨਫ਼ਰਤ ਕਰਦੇ ਸੀ, ਇਹਦੇ ਬਾਬੇ ਨੇ ਬਾਣਾ ਲਾ ਦਿੱਤਾ ਜਾ ਕਹਿੰਦੇ ਨਾ, ਉਹਨਾਂ ਚਿਰ ਬਾਣਾ ਰੱਖਿਆ ਜਿਹਨਾਂ ਚਿਰ ਲੋੜ ਸੀ, ਇਹ ਤਾਂ ਲੋੜ ਤੱਕੇ ਬਾਣਾ ਰੱਖਿਆ, ਜਦ ਦੇਖਿਆ ਵੀ ਫਤਿਹ ਹੋ ਗਿਆ, ਜਦ ਕਹਿਤਾ ਰਾਜ ਕਰਨਾ, ਉਹ ਕਹਿੰਦੇ ਰਾਜ ਕਰਨਾ ਬਾਣਾ ਲਾ ਦੋ, ਕਹਿੰਦੇ ਲੈ ਆਹ ਪਿਆ ਬਾਣਾ ਕਾਹਦੇ ਵਾਸਤੇ ਪਾਇਆ ਸੀ, ਬਾਣਾ ਤਾਂ ਪੌੜੀ ਸੀ ਰਾਜ ਤੱਕ ਪਹੁੰਚਣ ਵਾਸਤੇ, ਅੱਜ ਮੈਂ ਇਹਨਾਂ ਦੀ ਅਕਾਲੀਆਂ ਦੀ ਐਸ ਜੀ ਪੀ ਜਾਣ ਵਾਸਤੇ ਪੌੜੀ ਹੈ, ਗਾਂ ਜਾਣ ਵਾਸਤੇ ਐਸ ਜੀ ਪੀ ਸੀ ਦਾ ਮੈਂਬਰ ਗੁਰਦੁਆਰੇ ਕੀ ਨੇ, ਸਿਆਸਤ ਦੀ ਪੌੜੀ ਹੈ ਇਹਨਾਂ ਦੀ, ਵੋਟਾਂ ਹੋਰ ਕੀ ਹੈ, ਉਹਦੀ ਵੀ ਪੌੜੀ ਸੀ ਉਹਨਾਂ ਲੋਕਾਂ ਦੀ, ਉਦੋਂ ਬਾਣਾ ਪਾਉਣਾ ਪੌੜੀ ਸੀ, ਉਹ ਪੌੜੀ ਚੜ੍ਹ ਕੇ ਚਲੇ ਗਏ, ਰਾਜ ਤੱਕ ਪਹੁੰਚ ਗਏ, ਜਾਂ ਰਾਜ ਤੱਕ ਪਹੁੰਚੇ ਉਹ ਕਹਿੰਦੇ ਰਾਜ ਦਾ ਹੁਕਮ ਜੋ ਕਹਿੰਦੇ ਅਸੀਂ ਤੁਹਾਡਾ ਬਾਣਾ ਹੀ ਲਾ ਦਿੰਦੇ, ਬਾਣਾ ਲਾ ਤਾ ਤਾਂ ਲਾਤੀ ਲੋਈ ਫਿਰ ਕੀ ਕਰੂ ਕੋਈ, ਬਾਣਾ ਤਾਂ ਲਾ ਤਾ, ਤੇ ਜੇ ਬਾਣਾ ਲਾ ਤਾ ਮੱਤ ਤਾਂ ਉਦੋਂ ਹੀ ਮਾਰੀ ਗਈ ਸੀ ਖਾਨਦਾਨ ਦੀ, ਉਹ ਮੱਤ ਮਾਰੀ ਗਈ ਤੇ ਆਹੀ ਕੁਛ ਹੋਣਾ ਤਾ ਜੋ ਹੋਇਆ, ਜਾਂ ਮੱਤ ਮਾਰੀ ਗਈ ਉਹੀ ਕੁਛ ਹੋਣਾ ਤਾ ਜੋ ਹੋਇਆ, ਸਿੱਖ ਰਾਜ ਦਾ ਉਹੀ ਕੁਛ ਹੋਣਾ ਤਾ ਜੋ ਹੋਇਆ, ਗਲਤ ਨਹੀਂ ਹੋਇਆ ਕੁਛ ਵੀ, ਜਿਹੜੇ ਗਲਤ ਕਹਿੰਦੇ ਨੇ ਉਹਨਾਂ ਦੀ ਆਪ ਮੱਤ ਮਾਰੀ ਹੋਈ ਹੈ, ਜਿਹੜੇ ਗਲਤ ਕਹਿੰਦੇ ਨੇ ਮੱਤ ਉਹਨਾਂ ਦੀ ਵੀ ਮਾਰੀ ਹੋਈ ਹੈ, ਗੁਰੂ ਵਾਲੀ ਮੱਤ ਨਹੀਂ ਹੈ ਉਹਨਾਂ ਕੋਲ, ਜਿਹਨਾਂ ਕੋਲ ਗੁਰੂ ਵਾਲੀ ਮੱਤ ਉਹਨਾਂ ਨੂੰ ਸਭ ਪਤਾ, ਜਿਹਨਾਂ ਕੋਲ ਗੁਰੂ ਵਾਲੀ ਮੱਤ ਨਹੀਂ ਉਹਨੂੰ ਕੱਖ ਵੀ ਨਹੀਂ ਪਤਾ, ਵਿਦਵਾਨ ਨੇ ਵੱਖ ਮਾਰੀ ਜਾਂਦੇ ਨੇ, ਮਾਰੀ ਜਾਣ ਕੀ ਫਰਕ ਪੈਂਦਾ, ਵਿਦਵਾਨ ਮਾਇਆਧਾਰੀ ਹੁੰਦੇ ਨੇ, ਇਹਨਾਂ ਦੀ ਦ੍ਰਿਸ਼ਟੀ ਬਹੁਤ ਸੀਮਤ ਹੁੰਦੀ ਹੈ, ਥੋੜੀ ਜਿਹੀ ਦੂਰ ਤੱਕ ਦੇਖਦੇ ਹੁੰਦੇ ਨੇ, ਬਹੁਤੀ ਅਕਲ ਨਹੀਂ ਹੁੰਦੀ ਇਹਨਾਂ ਨੂੰ।
ਚਿੱਤਰਵਤੀ ਨਗਰੀ ਵਿਖੇ ਚਿੱਤਰ ਸਿੰਘ ਨਿਰਪ ਏਕ,
ਉਹਨਾਂ ਨੇ ਸ਼ੁਰੂ ਕੀਤੀ ਹੈ ਸਾਖੀ, ਤੁਹਾਨੂੰ ਤਰੀਆ ਚਰਿੱਤਰ ਦਾ ਗ੍ਰੰਥ ਹੈ ਜਿਹੜਾ ਇਹ ਦਿਨ, ਕਿਉਂਕਿ ਜਿਹੜੀ ਪੜ੍ਹਾਈ ਹੈ ਅਸਲ ਦੇ ਵਿੱਚ ਪੜ੍ਹਾਈ ਸ਼ੁਰੂ ਹੋਈ ਹੈ ਕਾਹਦੀ, ਧਰਮ ਦੀ, ਇੱਥੋਂ ਧਰਮ ਫੁੱਲ ਧਰਮ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ, ਹੁਣ ਧਰਮ ਦਾ ਪੂਰਾ ਵਿਸ਼ਾ ਕੀ ਹੈ? ਧਰਮ ਦੇ ਪੰਜ ਵਿਸ਼ੇ ਨੇ, ਜਿਵੇਂ ਅਸੀਂ ਪੜ੍ਹਦੇ ਹਾਂ ਅੱਡ ਅੱਡ ਵਿਸ਼ੇ ਨੇ ਨਾ, ਵੀ ਅੰਗਰੇਜ਼ੀ ਵੀ ਲੱਗਦੀ ਹੈ, ਮੈਥ ਵੀ ਲੱਗਦਾ, ਹਿੰਦੀ ਜਾਂ ਪੰਜਾਬੀ ਇੱਕ ਲੈਂਗੁਏਜ ਸਾਡੀ ਲੋਕਲ ਵੀ ਲੱਗਦੀ ਹੈ, ਕੋਈ ਡਰਾਇੰਗ ਵੀ ਲੈਂਦਾ। ਜਿਵੇਂ ਪੰਜ ਵਿਸ਼ੇ ਲੈਂਦੇ ਹਾਂ ਨਾ ਅਸੀਂ ਮੈਟ੍ਰਿਕ ਤੱਕ, ਪਹਿਲਾਂ ਬਾਅਦ ਚ ਇਹ ਕੋਈ ਹੋ ਜਾਂਦਾ ਵਿਸ਼ਾ ਗਾਹਾਂ ਜਾ ਕੇ, ਪਰ ਪਹਿਲਾਂ ਸਾਰੇ ਵਿਸ਼ੇ ਹੁੰਦੇ ਨੇ। ਜੇ ਸਾਰੇ ਵਿਸ਼ੇ ਨਾ ਹੋਣ, ਗਾਹਾਂ ਵਾਲਾ ਵਿਸ਼ਾ ਸਿਰੇ ਵਾਲਾ ਨਹੀਂ ਸਮਝ ਆਉਂਦਾ। ਗੁਰਬਾਣੀ ਪਹਿਲਾਂ ਸਾਰਾ ਗਿਆਨ, ਕਿਉਂਕਿ ਜੋ ਪ੍ਰਮਾਣ ਦੇਣੇ ਨੇ ਦੁਨੀਆਂ ਜੋ ਦੇਣੇ ਨੇ, ਦੁਨੀਆਂ ਦੀ ਨੌਲੇਜ ਤੋਂ ਬਿਨਾਂ ਗਾਹਾਂ ਪ੍ਰਮਾਣ ਨਹੀਂ ਸਮਝ ਆਉਣੇ। ਫੁੱਲ ਪੜ੍ਹਾਈ ਕੀ ਹੈ? ਫੁੱਲ ਪੜ੍ਹਾਈ ਇਹ ਹੈ, ਜਿਹੜੇ ਕਾਸ਼ੀ ਪੜ੍ਹਾਉਂਦੇ ਨੇ ਉਹ ਵੀ ਇਹੀ ਕਹਿੰਦੇ ਨੇ, ਇਹ ਗੱਲ ਗੁਰਬਾਣੀ ਨੇ ਮੰਨੀ ਹੋਈ ਹੈ। ਜੇ ਨਹੀਂ ਸੀ ਮੰਨੀ ਹੋਈ, ਮੰਨੀ ਆਦ ਦੇ ਵਿੱਚ ਹੋਈ ਹੈ, ਆਦ ਵਿੱਚ ਵੀ ਮੰਨੀ ਹੋਈ ਹੈ, ਪਰ ਉੱਥੇ ਟੂਕ ਪ੍ਰਮਾਣ ਗੱਲ ਕੀਤੀ ਹੋਈ ਹੈ, ਜਿਹਨੂੰ ਅਸ਼ਲੀਲ ਕਹਿੰਦੇ ਨੇ। ਉਹ ਕਹਿੰਦੇ ਨੇ ਦੇਸ਼ ਆਟਨਮ, ਦੇਸ਼ ਆਟਨਮ, ਦੇਸਾਂ ਵਿਦੇਸ਼ਾਂ ਦਾ ਭ੍ਰਮਣ ਕਰਨਾ। ਇਹ ਜਿਹੜੇ ਲੋਕ ਫਿਰਦੇ ਨੇ ਨਾ ਸੰਤ ਸਾਧ ਦੇਸਾਂ ਵਿਦੇਸ਼ਾਂ 'ਚ, ਇਹ ਗਿਆਨ ਵਾਸਤੇ ਫਿਰਦੇ ਨੇ। ਇੱਕ ਦੇ ਚ ਰਹੀਏ, ਉਹਨਾਂ ਦੀਆਂ ਮਾਨਤਾਵਾਂ ਨੂੰ ਅਸੀਂ ਸੱਚ ਮੰਨ ਲੈਣਾ ਕਿ ਇਹ ਜੋ ਕਹਿੰਦੇ ਨੇ ਇਹੀ ਰੱਬ ਹੈ, ਬਾਕੀ ਹੈ ਹੀ ਨਹੀਂ। ਜੇ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਜਾ ਕੇ ਦੇਖਦੇ ਹਾਂ, ਫਿਰ ਉਹ ਮਾਨਤਾ ਟੁੱਟ ਜਾਂਦੀ ਹੈ। ਇੱਥੇ ਕੁਛ ਹੋਰ ਜਪਦੇ ਨੇ, ਉੱਥੇ ਕੁਛ ਹੋਰ ਜਪਦੇ, ਔਰ ਉਹਨਾਂ ਦੀਆਂ ਗੱਲਾਂ ਸੁਣਦੇ ਹਾਂ। ਸਾਡਾ ਜਪ ਤਪ ਖੰਡਣ ਜਦੋਂ ਕਰਦੇ ਨੇ, ਸਾਡੇ ਪੱਲੇ ਕੱਖ ਵੀ ਨਹੀਂ ਰਹਿੰਦਾ, ਜਵਾਬ ਨਹੀਂ ਹੁੰਦਾ। ਜਦ ਦੂਆ ਜਵਾਬ ਸਾਨੂੰ ਸਵਾਲ ਕਰਦਾ, ਜਦ ਪਤਾ ਲੱਗਦਾ ਤੇਰੇ ਕੋਲ ਗਿਆਨ ਕਿੰਨਾ ਕੁ ਹੈ। ਜਦ ਭਲਵਾਨ ਖਾੜੇ ਚ ਬਰਾਬਰ ਦਾ ਆਉਂਦਾ, ਜਦ ਪਲਟਾ ਮਾਰ ਕੇ ਥੱਲੇ ਛੱਡ ਲੈਂਦਾ, ਫਿਰ ਪਤਾ ਲੱਗਦਾ ਤੇਰੇ ਪੱਲੇ ਕੀ ਹੈ। ਜਿਹੜੇ ਭਲਵਾਨੀ ਨਹੀਂ ਕਰਦੇ ਉਹਨਾਂ ਨੂੰ ਤਾਂ, ਉਹਨਾਂ ਵਾਸਤੇ ਤਾਂ ਮਾੜਾ ਮੋਟਾ ਭਲਵਾਨ ਹੈ, ਭਲਵਾਨ ਹੈ ਆਮ ਜਨਤਾ ਵਾਸਤੇ। ਇਹ ਤਾਂ ਆਮ ਜਨਤਾ ਵਾਸਤੇ ਪ੍ਰਚਾਰ ਕਰਕੇ ਗੁਰਦੁਆਰੇ ਦੇ ਆ ਜਾਂਦੇ ਨੇ, ਸਵਾਲ ਜੇ ਕੋਈ ਕਰਦਾ ਉਹਦਾ ਜਵਾਬ ਨਹੀਂ ਦਿੰਦੇ। ਇਹੋ ਜਿਹਾ ਤਾਂ ਸਾਡੇ ਘੁਲਾਟੀਏ ਨੇ, ਪ੍ਰਚਾਰਕ ਨੇ, ਕਿਸੇ ਸਵਾਲ ਦਾ ਜਵਾਬ ਹੀ ਨਹੀਂ ਦੇਣਾ, ਬਚਣਾ ਇਹੋ ਜਿਹੇ ਸੰਤ ਨੇ, ਤੇ ਪ੍ਰਚਾਰ ਕਿੱਥੋਂ ਹੋਣਾ? ਕਿਵੇਂ ਪਤਾ ਲੱਗੂ ਉਹਨਾਂ ਨੂੰ ਸਾਡੇ ਕਿੰਨੀਆਂ ਸਾਡੇ 'ਚ ਕਮੀਆਂ ਨੇ, ਕਿੰਨੇ ਸਾਡੇ 'ਚ ਅਗਿਆਨਤਾ ਕਿੰਨੀ ਹੈ, ਕਿਹੜੇ ਕਿਹੜੇ ਲੋਕਾਂ ਨੂੰ ਸ਼ੰਕਾਵਾਂ ਨੇ, ਕਿਵੇਂ ਦੂਰ ਕਰਨੀਆਂ ਨੇ? ਇਹ ਤਾਂ ਰੌਲਾ ਹੀ ਨਹੀਂ, ਉਹਦਾ ਧੰਦਾ ਹੈ, ਉਹਨਾਂ ਦਾ ਧੰਦਾ ਹੈ। ਜਿਹਨਾਂ ਦਾ ਧਰਮ ਧੰਦਾ ਉਹ ਇੱਦਾਂ ਹੀ ਕਰਦੇ, ਸਾਡਾ ਵੀ ਧੰਦਾ ਹੈ। ਦੇਸ਼ ਆਠ ਨੂੰ ਦੇਸ਼ ਵਿਦੇਸ਼ 'ਚ ਫਿਰ ਕੇ ਘੁੰਮ ਕੇ ਸਾਰੇ ਧਰਮ ਦੇਖੇ ਨੇ। ਦਸਮ ਪਾਤਸ਼ਾਹ ਨੇ ਕਿਹਾ ਨੀ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ, ਮਤ ਕੋ ਨਾ ਦੇਖੀਏ ਤੇ ਪ੍ਰਾਣਪਤੀ। ਸਾਰੇ ਦੇਸ਼ 'ਚ ਮੈਂ ਘੁੰਮ ਕੇ ਦੇਖ ਲਿਆ, ਪ੍ਰਾਣਪਤੀ ਦੀ ਮਤ ਨਹੀਂ ਹੈ ਕਿਤੇ। ਪ੍ਰਾਣਪਤੀ ਕੌਣ ਹੈ? ਜਿਹੜਾ ਸਾਹ ਲੈਂਦਾ ਅੰਦਰ, ਉਹ ਪ੍ਰਾਣਪਤੀ ਹੈ। ਪ੍ਰਾਣਪਤੀ ਹੈ ਜਿਹਦਾ ਲਵਾਇਆ ਸਾਹ ਲੈਂਦੇ ਹਾਂ, ਜਿਹੜਾ ਕਦੇ ਸੌਂਦਾ ਹੀ ਨਹੀਂ, ਸਤਿਗੁਰ ਜਾਗਦਾ ਹੈ ਤੇ ਉਹ ਪ੍ਰਾਣਪਤੀ ਹੈ। ਉਹਦੀ ਮਤ ਨਹੀਂ ਹੈ ਕਿਤੇ, ਹੋਰ ਹੋਰ ਮਤਾਂ ਹੀ ਨੇ ਲੋਕਾਂ ਕੋਲ। ਆਤਮਦਰਸ਼ੀ ਨਹੀਂ ਹੈ ਕੋਈ, ਆਤਮ ਗਿਆਨ ਵਾਲੀ ਮਤ ਨਹੀਂ ਹੈ, ਬ੍ਰਹਮ ਵਿਦਿਆ ਨਹੀਂ ਕਿਸੇ ਕੋਲ ਹੈ। ਸੰਸਾਰੀ ਭਾਸ਼ਾ 'ਚ ਲੋਕ ਬੋਲਦੇ ਨੇ, ਸੰਸਾਰੀ ਭਾਸ਼ਾ 'ਚ ਜਾਣਦੇ ਨੇ, ਉਹ ਭਾਸ਼ਾ ਹੀ ਨਹੀਂ ਜਾਣਦੇ। ਦੇਸ਼ ਆਠ ਨੂੰ ਇੱਕ, ਦੂਏ ਨੰਬਰ 'ਤੇ ਪੰਡਿਤ ਮੈਂ ਤਰਤਾ ਚਾਹ ਗਿਆਨਵਾਨਾਂ ਕੋਲ ਬੈਠਣਾ, ਗਿਆਨਵਾਨਾਂ ਤੋਂ ਵਿਦਿਆ ਲੈਣੀ, ਸਮਝ ਲੈਣੀ। ਗਿਆਨਵਾਨ ਹਰੇਕ ਦੇਸ਼ ਦੇ ਅੱਡ ਅੱਡ, ਜਿੱਥੇ ਜਾਣਾ ਉੱਥੇ ਦੇ ਗਿਆਨਵਾਨਾਂ ਕੋਲ ਬੈਠਣਾ ਹੈ, ਨਹੀਂ ਆਪਣੇ ਆ ਕੇ ਘਰ ਬੈਠਣਾ ਹੈ। ਜਿੱਥੇ ਗੁਰੂ ਨਾਨਕ ਗਿਆ ਉੱਥੇ ਗਿਆਨਵਾਨਾਂ ਨਾਲ ਚਰਚਾ ਕੀਤੀ ਹੈ, ਆਮ ਪਬਲਿਕ ਨਾਲ ਨਹੀਂ ਕੀਤੀ ਹੈ।
ਪੰਡਿਤ ਮਿੱਤਰਤਾ 'ਚ
ਗੁਰੂ ਨਾਨਕ ਨੇ ਪਹਿਲਾਂ ਜੂੜਾ ਚੱਕਿਆ, ਕਿਉਂ ਚੱਕਿਆ? ਕਿਉਂਕਿ ਕੋਰਸ ਪੂਰਾ ਕਰਨਾ ਸੀ, ਇੱਕ ਆਦਮੀ ਨੇ ਕੋਰਸ ਪੂਰਾ ਕਰ ਲਿਆ, ਬਾਕੀ ਲੋੜੇ ਨਹੀਂ, ਬਾਕੀ ਤਾਂ ਦੋਵਾਂ ਤੋਂ ਗੱਲੇ ਦੱਸਣੀ ਆ ਕੇ, ਉਹਨੇ ਆਪਣਾ ਗਿਆਨ ਪੂਰਾ ਕਰ ਲਿਆ, ਬਾਕੀ ਲੋੜ ਹਰੇਕ ਕਿਸੇ ਨੂੰ ਨਹੀਂ ਲੋੜ ਹੈ। ਦੇਸ਼ ਆਟਰਮ, ਦੇਸ਼ ਆਟਰਮ ਗੁਰੂ ਨਾਨਕ ਨੇ ਕੀਤਾ ਹੈ, ਸਾਰੇ ਦੇਸ਼ ਵਿਦੇਸ਼ ਘੁੰਮੇ, ਫਿਰ ਉੱਥੇ ਹਰ ਦੇਸ਼ ਵਾਲੇ ਜਾ ਕੇ ਸੰਤਾਂ ਨਾਲ, ਯੋਗੀਆਂ ਨਾਲ, ਜੋ ਵੀ ਉੱਥੇ ਦਾ ਗਿਆਨ ਸੀ, ਉੱਥੇ ਦੇ ਬੰਦੇ ਸੀ,
ਉਹ ਪੰਡਿਤ ਮਿੱਤਰਤਾ ਜਾਲ ਪੂਰਾ ਕਰਿਆ,
ਗਿਆਨਵਾਨ ਸੀ, ਧਾਰਮਿਕ ਧਾਰਮਿਕ ਗਿਆਨ ਵਾਲੇ, ਉਹਨਾਂ ਨਾਲ ਚਰਚਾ ਕੀਤੀ, ਗਿਆਨ ਚਰਚਾ ਕੀਤੀ ਹੈ। ਪੰਡਿਤ ਮਹਿਤਰਤਾ ਚੈ, ਤੀਜਾ ਕੀ ਹੈ ਬਾਰ ਅੰਗਨਮ, ਉਹ ਜਿਹੜਾ ਆਇਆ ਨਾ ਉਹ ਕਬੀਰ ਕਿਸੇ ਸੰਤ ਕੋਲ, ਸੰਤ ਚਲਾ ਗਿਆ ਉਹਦੇ ਜਿਹੜੀ ਸੀ ਕੋਈ ਵੈਸ਼ੀ ਆ ਉਹਦੇ, ਕਬੀਰ ਵੀ ਕਹਿੰਦਾ ਨਾ ਲੋਕ ਵੱਡਾ ਹੰਸ ਉੜਕੋਧਰੇ ਪਿਆ, ਹੰਸ ਉੜਕੋਧਰੇ ਪਿਆ, ਲੋਕ ਵਡਾ ਜਾਏ ਗਹਿਲਾ ਲੋਕ ਲੈਣੀ ਹੰਸਰਾ ਕੋਧਰਾ ਖਾਏ। ਉਹਨੇ ਤਾਂ ਭਾਈ ਵਿਵਚਾਰੀਆਂ ਨੂੰ ਵੀ ਜਾ ਕੇ ਗਿਆਨ ਦੇਣਾ, ਤੇ ਵਿਵਚਾਰੀਆਂ ਨੂੰ ਜੇ ਤਿਆਗ ਦਈਏ ਨਾ ਜਾਈਏ ਉੱਥੇ, ਉਹਨਾਂ ਦਾ ਸੁਧਾਰ ਕਿਵੇਂ ਹੋਊਗਾ? ਉਹਨਾਂ ਨੂੰ ਕੌਣ ਪੜ, ਉਹਨਾਂ ਦਾ ਸੁਧਾਰ ਕਿਵੇਂ ਹੋਊ? ਜੇ ਸੋਨਾ ਜਾਂ ਹੀਰਾ ਨਾਲੀ ਚ ਡਿੱਗ ਜੇ, ਨਾਲੀ ਚ ਹੱਥ ਪਾ ਕੇ ਵੀ ਚੱਕਣਾ ਪੈ ਜਾਏ, ਕੀ ਮਾੜੀ ਗੱਲ ਹੈ? ਉਹ ਹੀਰੇ ਹੀ ਨੇ ਡਿੱਗੇ ਹੋਏ ਨੇ ਗੰਦ ਚ, ਗੰਦ ਚ ਤਾਂ ਡਿੱਗੇ ਹੋਏ ਨੇ,
ਸਭਨਾ ਮਨ ਮਾਣਕ,
ਸਭਨਾ ਮਨ ਮਾਣਕ ਹੈ, ਉਹ ਵੀ ਹੀਰੇ ਹੀ ਨੇ। ਉਹਨਾਂ ਨੂੰ ਉੱਥੋਂ ਗੰਦ ਜੇ ਵੀ ਕੱਢਣਾ, ਹੱਥ ਪਾਉਣਾ ਹੀ ਪਊਗਾ ਗੰਦ ਚ, ਤੁਸੀਂ ਆਪਣਾ ਹੱਥ ਫਿਰ ਧੋ ਲਓ। ਤੁਸੀਂ ਬਾਈਕਾਟ ਕਰਕੇ ਇਹਦਾ ਮਤਲਬ ਤੁਹਾਡੇ ਪੱਲੇ ਹੀ ਕੁਛ ਨੀ, ਪੱਲੇ ਹੀ ਕੁਛ ਨੀ, ਇਹ ਤੁਹਾਡਾ ਧਰਮ ਵਿਸ਼ਾ ਹੀ ਨਹੀਂ, ਤੁਹਾਨੂੰ ਧਰਮ ਦੇ ਵਿਸ਼ੇ ਬਾਰੇ ਗਿਆਨ ਹੈ ਕੋਈ ਨਹੀਂ। ਇਹ ਵੀ ਗੱਲ ਹੈ। ਦੂਜੀ ਗੱਲ, ਖਾਲਸਾ ਸੋਚੋ ਕਰੇ ਨਿੱਤ ਜੰਗ, ਜੰਗ ਕਿੰਨੇ ਪ੍ਰਕਾਰ ਦੀ ਹੈ? ਪਹਿਲਾਂ ਤਾਂ ਆਪਣੇ ਮਨ ਨਾਲ ਜੰਗ ਹੈ, ਉਹ ਤਾਂ ਆਦੀ ਬਾਣੀ ਵੀ ਕਹਿੰਦੀ ਹੈ। ਇਹ ਵੀ ਜਿੱਥੇ ਜੰਗ ਦਾ ਵਿਸ਼ਾ ਆਉਂਦਾ ਲੰਬਾ ਕਰ ਦਿੰਦਾ ਸੰਪਾਸ਼ਾ, ਜਿੱਥੇ ਦੂਆ ਵਿਸ਼ਾ ਆਉਂਦਾ ਇੱਕ ਗੱਲ ਚ ਕਹੀ ਜਾਂਦਾ, ਜਾਂ ਜੰਗ ਦਾ ਵਿਸ਼ਾ ਆਉਂਦਾ ਜਿੱਥੇ ਲੰਬਾ ਕਰਦੇ ਨੇ, ਵਿਸਤਾਰ ਕਰਦੇ ਨੇ, ਸਾਰੇ ਗ੍ਰੰਥ ਚ ਇਹੀ ਗੱਲ।
ਜਿੱਥੇ ਵੀ ਜੰਗ ਦਾ ਵਿਸ਼ਾ,
ਜਿੱਥੇ ਜੰਗ ਦਾ ਵਿਸ਼ਾ ਉਹ ਲੰਬਾ ਕਰਨਾ,
ਦਸ ਕੁ ਪੰਨੇ ਵੀ ਹੋ ਜਾਂਦੇ ਨੇ,
ਪੰਜ ਸੱਤ ਪੰਨੇ ਉਹੀ ਲਿਖ ਦਿੰਦੇ ਨੇ, ਕਿਉਂਕਿ ਜੰਗ ਸਿਖਾ ਰਹੇ ਨੇ। ਖਾਲਸਾ ਸੋਚੋ ਕਰੇ
ਨਿੱਤ ਜੰਗ,
ਵਿਸ਼ਾ ਜੰਗ ਦਾ ਹੈ ਸਾਰਾ ਹੀ, ਜੰਗ ਵਾਸਤੇ ਹੀ ਹੈ ਸਾਰੀ, ਇਹ ਗ੍ਰੰਥ ਜੰਗ ਦਾ ਹੈ। ਜੰਗ ਆਪਣੇ ਮਨ ਨਾਲ ਹੈ ਪਹਿਲਾਂ ਤਾਂ, ਵਿਕਾਰਾਂ ਨਾਲ ਆਪਣਿਆਂ ਨਾਲ,
ਅਣ ਆਪ ਆਪਸ ਲੜੇ,
ਫਿਰ ਜਿਹੜੇ ਮਨਮੁੱਖ ਨੇ ਉਹਨਾਂ ਨਾਲ, ਉਹਨਾਂ ਨੂੰ ਸਮਝਾਉਣਾ, ਮਨਮੱਤਾਂ ਨੂੰ, ਮਨਮੁੱਖਾਂ ਨੂੰ ਉਪਦੇਸ਼ ਦੇਣਾ, ਕਿਉਂਕਿ ਉਹਦੀ ਜਿਹੜੀ ਮੱਤ ਹੈ ਮਨਮੁੱਖ ਦੀ ਮਨਮੱਤ ਹੈ ਉਹਦੇ ਨਾਲ। ਤੀਏ ਨੰਬਰ ਤੇ ਜੰਗ ਹੈਗੀ ਸਾਖਤਾਂ ਨਾਲ, ਜਿਹਨਾਂ ਨੇ ਮੰਨਣਾ ਨਹੀਂ, ਸਾਖਤ ਸਾਡੇ ਨਾਲ ਜੰਗ ਕਰਦੇ ਨੇ। ਸਾਖਤਾਂ ਵੱਲੋਂ ਰਿਐਕਸ਼ਨ ਆਉਂਦਾ, ਸਾਖਤਾਂ ਵੱਲੋਂ ਰਿਐਕਸ਼ਨ ਆਉਂਦਾ, ਐਕਸ਼ਨ ਦਾ ਮਨਮੁੱਖਾਂ ਵੱਲੋਂ ਮਨਮੁੱਖ ਰਿਐਕਸ਼ਨ, ਰਿਐਕਸ਼ਨ ਨਹੀਂ ਕਰਦੇ ਹੁੰਦੇ, ਮਨਮੁੱਖ ਨਾ ਮੰਨਣ ਚੁੱਪ ਕਰ ਜਾਂਦੇ ਨੇ, ਰਿਐਕਸ਼ਨ ਨਹੀਂ ਆਉਂਦਾ, ਕਿਉਂਕਿ ਸਾਖਤ ਕੌਣ ਹੈ? ਹੋਮੈ ਨਾਵੈ ਨਾਲ ਵਿਰੋਧ ਹੈ, ਜਿਹੜਾ ਨਾਮ ਦੇ ਵਿਰੋਧ ਚ ਖੜਾ ਉਹ ਸਾਖਤ ਹੈ, ਉਹ ਰਿਐਕਸ਼ਨ ਕਰਦਾ, ਮੁਕਾਬਲਾ ਕਰਦਾ, ਉਹ ਮੁਕਾਬਲਾ ਹੀ ਹੋਇਆ, ਚਾਹੇ ਨੌਵੇਂ ਪਾਤਸ਼ਾਹ, ਚਾਹੇ ਪੰਜਵੇਂ ਪਾਤਸ਼ਾਹ, ਚਾਹੇ ਸਾਹਿਬਜ਼ਾਦੇ, ਚਾਹੇ ਚਮਕੌਰ ਸਾਹਿਬ, ਚਾਹੇ ਅਨੰਦਪੁਰ ਸਾਹਿਬ, ਚਾਹੇ ਸਰਸੇ ਤੇ, ਚਾਹੇ ਕਿਤੇ ਵੀ ਹੋਇਆ, ਉਹੀ ਹਮਲਾਵਰ ਹੁੰਦਾ, ਸਖ਼ਤ ਹਮਲਾਵਰ ਵੀ ਹੁੰਦਾ ਜਾਂ ਉਹਦੀ ਸ਼ਕਤੀ ਜ਼ਿਆਦਾ ਹੋ ਜਾਂਦੀ। ਇਹ ਤਿੰਨ, ਜਦ ਸਾਖਤ ਦਾ ਹੁੰਦਾ, ਜਦ ਉਹ ਕਹਿੰਦੇ ਨੇ ਜਦ ਸਾਖਤ ਨਾਲ ਹੱਥੋਂ ਪਾਈ ਦੂਈ ਜੰਗ ਸ਼ੁਰੂ ਹੋ ਜਾਵੇ, ਉਦੋਂ ਤੁਸੀਂ ਤਲਵਾਰ ਦਾ ਆਖਰੀ ਚੱਕਣੀ ਆ, ਜਾਂ ਸਰੀਨ, ਅਸੀਂ ਤਲਵਾਰ ਨਾਲ ਨੀ ਲੜਾਈ ਕਰਨੀ ਹੈ, ਸਾਖਤ ਪਹਿਲਾਂ ਵਾਰ ਕਰੂਗਾ, ਸਾਖਤ ਦੂਆ ਵਾਰ ਕਰੂਗਾ। ਭੰਗਾਣੀ ਸਾਹਿਬ ਦੇ ਜੰਗ ਜਦੋਂ ਆਉਂਦਾ ਉਹ ਕਹਿੰਦਾ ਦੂਆ ਵਾਰ ਹੋਰ ਕਰ ਲੈ, ਪਰ ਜਦ ਸਾਖਤ ਤੀਆ ਉਹਨੂੰ ਕਹਿੰਦਾ ਹੁਣ ਤਾਂ ਕਰ ਲੈ ਦੋ ਵਾਰ, ਤੈਨੂੰ ਨੀ ਕਿਹਾ ਕੁਛ, ਪਰ ਜੇ ਤੀਆ ਕੀਤਾ ਤੀਏ ਦੇ ਨਾਲ ਜੰਗ ਸ਼ੁਰੂ ਹੋ ਜਾਣੀ, ਮੈਂ ਕਰ ਦੇਣਾ ਬਾਅਦ, ਫਿਰ ਨਾ ਕੀ ਦੱਸਿਆ ਜੀ, ਫਿਰ ਤੈਨੂੰ ਪੁੱਛਣਾ ਨੀ ਮੈਂ, ਕਿਲਾਈ ਸ਼ੁਰੂ ਤੂੰ ਵੀ ਕਰੀ ਮੈਂ ਵੀ ਕਰੂੰ, ਫਿਰ ਦੇਖਾਂਗੇ ਕੀ ਹੁੰਦਾ। ਇਹ ਹਥਿਆਰਾਂ ਦੀ ਲੜਾਈ ਤਾਂ ਸਾਖਤ ਨਾਲ ਹੈ, ਹੋਰ ਕਿਸੇ ਨਾਲ ਲੜਾਈ ਹਥਿਆਰਾਂ ਦੀ, ਉਹ ਵੀ ਜੇ ਨਾ ਮੰਨੇ ਤਾਂ ਡਿਫੈਂਸ ਵਾਸਤੇ, ਵਰਨਾ ਸਾਡੀ ਕੋਈ ਲੜਾਈ ਹਥਿਆਰਾਂ ਦੀ, ਜਿਹੜੇ ਹਥਿਆਰਾਂ ਦੀ ਉਹ ਲੜਾਈ ਨੂੰ ਮੁੱਖ ਰੱਖੀ ਬੈਠੇ ਨੇ, ਉਹ ਆਪ ਸਾਖਤ ਨੇ, ਸਿਕਰੀਆਂ ਉਹ ਤਾਂ ਸਾਖਤ ਨੇ, ਉਹ ਜਦ ਸੱਚ ਅਸੀਂ ਬੋਲਾਂਗੇ ਸਾਡੇ ਖਿਲਾਫ ਵੀ ਹਥਿਆਰ ਇਸਤੇਮਾਲ ਕਰਨ ਨੂੰ ਤਿਆਰ ਨੇ ਉਹ। ਹਾਂ, ਕਿਉਂਕਿ ਸੱਚ ਨੂੰ ਸੱਚ ਉਹਨਾਂ ਨੂੰ ਬਰਦਾਸ਼ਤ ਹੈ ਨਹੀਂ। ਜਿਹੜੇ ਰਾਜ ਕਰੇਗਾ ਖਾਲਸਾ ਵਾਲੇ ਨੇ ਉਹ ਤਾਂ ਸਾਖਤ ਨੇ ਸਾਰੇ ਹੀ, ਸਾਖਤ ਚਾਹੁੰਦਾ ਰਾਜ, ਰਣਜੀਤ ਸਿੰਘ ਚਾਹੁੰਦਾ ਸੀ ਰਾਜ, ਜਿਹੋ ਜਿਹਾ ਰਣਜੀਤ ਸਿੰਘ ਸੀ ਉਹ ਜਿਹੋ ਨੇ ਮਿਸਲਾਂ ਵਾਲੇ ਰਾਜਿਆਂ ਨੇ ਰਾਜ ਕੀਤਾ, ਅਕਾਲੀ ਕਰਦੇ ਨੇ ਰਾਜ, ਹਜੇ ਅਕਾਲੀ ਨੇ ਹਜੇ ਉਹ ਨੇ। ਇਸੇ ਕਰਕੇ ਉਹਨਾਂ ਨੂੰ ਰਿਸਪੌਂਸ ਨਹੀਂ ਮਿਲ ਰਿਹਾ, ਰਾਜ ਅੱਗੇ ਦੇਖਿਆ ਹੋਇਆ ਸਾਡਾ 300 ਸਾਲ ਪੁਰਾਣਾ ਕੀ ਹੋਇਆ ਸੀ। ਉਹ ਸਾਰੇ ਅਕਲਮੰਦ ਜਿਹੜੇ ਸਿਆਣੇ ਨੇ ਜਾਣਦੇ ਨੇ ਪੜ੍ਹੇ ਲਿਖੇ, ਆਮ ਪਬਲਿਕ ਨਹੀਂ ਦਿੰਦੀ ਹੁੰਦੀ ਸਾਥ, ਪੜ੍ਹੇ ਲਿਖੇ ਦਿੰਦੇ ਹੁੰਦੇ ਨੇ ਸਾਥ। ਉਦੋਂ ਉਤਰਨ ਦਾ ਆਦਮੀ ਸੀ ਜਿਹਨਾਂ ਨੇ ਖਾਲਿਸਤਾਨ ਦਾ ਰੌਲਾ ਪਾਇਆ, ਕੋਈ ਆਇਆ ਉਹਨਾਂ ਦੇ ਮਗਰ ਲੱਗਿਆ, ਕੋਈ ਨਹੀਂ ਲੱਗਿਆ। ਇਹ ਵੀ ਜਵਾਕ ਮਗਰ ਲੱਗੇ ਸੀ ਮੁੰਡੇ ਜਿਹਨਾਂ ਨੂੰ ਗਿਆਨ ਹੈ ਨਹੀਂ ਸੀ, ਉਦੋਂ ਕੋਈ ਬੋਲਦਾ ਨਹੀਂ ਸੀ, ਜਵਾਕ ਮਰਵਾ ਤੇ ਇਹਨਾਂ ਨੇ ਸ਼ਹੀਦ ਸ਼ਹੀਦ ਕਰਕੇ ਇਹਨਾਂ ਨੂੰ ਰਾਜ ਮਿਲ ਗਿਆ। ਹੁਣ ਬਾਦਲ ਹੁਣ ਉਹ ਗੱਲੇ ਨਹੀਂ ਕਰਦਾ। ਤੀਜੇ ਨੰਬਰ ਤੇ ਲੜਾਈ ਹੁੰਦੀ ਹੈ ਸਾਬਤਾਂ ਨਾਲ, ਜਿੱਥੇ ਹਥਿਆਰਾਂ ਦੀ ਲੋੜ ਪੈਂਦੀ ਹੈ, ਪਰ ਹਥਿਆਰ ਅਸੀਂ ਪਹਿਲ ਦੇ ਆਧਾਰ ਤੇ ਅਸੀਂ ਨਹੀਂ ਵਰਤਣੇ, ਹਕਾਇਤਾਂ ਦੇ ਵਿੱਚ ਪਿੱਛੇ। ਇਹੀ ਮਤਲਬ ਹਕਾਇਤਾਂ ਤਾਂ ਹੀ ਪਿੱਛੇ ਜੋੜੀਆਂ ਨੇ ਅਖੀਰ ਦੇ ਵਿੱਚ ਔਰੰਗਜ਼ੇਬ ਨੂੰ ਦੱਸਣ ਵਾਸਤੇ ਵੀ ਅਸੀਂ ਹਥਿਆਰ ਤਾਂ ਚੱਕੇ, ਸੁਲ੍ਹਾ ਤੋਂ ਬਾਅਦ ਕੋਈ ਚਾਰਾ ਹੀ ਨਹੀਂ ਸੀ ਹਥਿਆਰਾਂ ਤੋਂ ਬਿਨਾਂ ਸਾਡਾ। ਅਸਲ ਤੇ ਆ ਜਿਹੜੀ ਤੇਰੀ ਫੌਜ ਕੀ ਕਰਦੇ, ਮਾਰ ਖਾ ਜਾਂਦੇ, ਅਸੀਂ ਵੀ ਹਥਿਆਰਬੰਦ ਸੀ, ਫਿਰ ਅਸੀਂ ਹਥਿਆਰ ਸੰਭਾਲ ਲਏ, ਅਸੀਂ ਵੀ ਲੜੇ, ਉਹ ਵੀ ਲੜੇ, ਜੋ ਹੋ ਗਿਆ ਹੁਣ ਤੇ ਹੈਗਾ, ਜੋ ਹੋ ਗਿਆ ਮੈਨੂੰ ਉਹਦਾ ਅਫਸੋਸ ਨਹੀਂ ਹੈ, ਅਫਸੋਸ ਤੈਨੂੰ ਹੋਊਗਾ, ਇਮਾਨਦਾਰੀ ਤੇਰੀ ਗਈ, ਮੈਂ ਆਪਣੇ ਇਮਾਨ ਤੇ ਹੁਣ ਵੀ ਕਾਇਮ ਹਾਂ ਜਦ ਵੀ ਕਾਇਮ ਸੀ। ਜਿਹੜਾ ਇਮਾਨ ਨਾਲ ਲੈ ਗਿਆ ਉਹ ਜਿੱਤ ਗਿਆ, ਇਹ ਇਸਲਾਮ ਕਹਿੰਦਾ। ਜਿੱਤ ਉਹਦੀ ਆ ਜਿਹੜਾ ਇਸਲਾਮ ਨਾਲ ਲੈ ਗਿਆ, ਜਿਹਦੇ ਇਸਲਾਮ ਜਿਹੜਾ ਇਮਾਨ ਨਾਲ ਸ਼ਹੀਦ ਹੋਇਆ, ਇਮਾਨ ਜਿਹਦਾ ਰਹਿ ਗਿਆ ਸੰਸਾਰ ਚ ਉਹ ਜਿੱਤਿਆ, ਜਿਹਦਾ ਇਮਾਨ ਨਹੀਂ ਰਹੇ ਉਹ ਹਾਰਿਆ। ਇਹ ਤਾਂ ਇਸਲਾਮ ਕਹਿੰਦਾ, ਇਸ ਪੁਆਇੰਟ ਤੇ ਝੂਠਾ ਕੀਤਾ। ਇਮਾਨ ਨਹੀਂ ਛੱਡਣਾ ਸੀ, ਉਹ ਕਹਿੰਦਾ ਹਾਂ ਤਿੰਨ ਹੋ ਗਏ। ਇਹ ਹੈ ਇਹ ਕਿਹੜੀ ਕੈਟਾਗਰੀ ਚ ਆਉਂਦਾ, ਇਹ ਸੰਸਾਰੀ ਕੈਟਾਗਰੀ ਚ ਆਉਂਦਾ। ਇੱਥੇ ਬਾਰੰਗਨ ਬੁਰਾਈ, ਅੱਤ ਦੀ ਬੁਰਾਈ ਹੈ ਜਿੱਥੇ, ਉਹਨੂੰ ਵੀ ਉਪਦੇਸ਼ ਕਰਨਾ। ਬੁਰਾਈ ਕਈ ਪ੍ਰਕਾਰ ਦੀ ਹੁੰਦੀ ਹੈ, ਬੁਰਾਈ ਜ਼ੁਲਮ ਵੀ ਆ ਜਾਂਦਾ ਵਿੱਚ, ਜ਼ੁਲਮ ਨੂੰ ਝੱਲਣਾ ਵੀ ਹੈ। ਹੁਣ ਜਿਹੜਾ ਸਾਖਤ ਹੈ ਉਹ ਤਾਂ ਇੱਕ ਤਾਂ ਸਾਡੇ ਇਹ ਤਲਵਾਰ ਨਾਲ ਵਾਰ ਕਰਦੇ ਨੇ, ਇੱਕ ਵਾਰ ਉਹ ਦੂਏ ਨੇ ਮੱਤਾਂ ਵਾਲੇ, ਉਹ ਵਾਰ ਨਹੀਂ ਕਰ ਸਕਦੇ, ਉਹ ਹੋਰ ਤਰੀਕੇ ਦੇ ਵਾਰ ਕਰਦੇ ਨੇ। ਉਹ ਜਿਹੜਾ ਕਹਿੰਦਾ ਨਾ ਹੁਣ, ਇਹ ਕਹਿੰਦਾ ਮੇਰੇ ਨਾਲ ਸ਼ੜਿਅੰਤਰ ਹੋਇਆ, ਜੇ ਕਹੇ ਭਲਾ ਅਸਾ ਰਾਮ ਆ ਹੋਰ ਕੋਈ, ਇੱਦਾਂ ਵੀ ਕਰ ਲੈਂਦੇ ਨੇ ਦੂਏ ਵਿਰੋਧੀ, ਜਨਾਨੀਆਂ ਮਗਰ ਲਾ ਕੇ ਭੇਜ ਕੇ ਜਾਣ ਕੇ ਦੂਏ ਪਾਸੇ ਮਿਲੀਆਂ ਹੁੰਦੀਆਂ ਨੇ। ਇਹ ਸ਼ੜਿਅੰਤਰ ਤੋਂ ਉਹ ਸਾਡੇ ਕੋਲ ਢਾਲ ਹੈ, ਸਿੱਖਾਂ ਕੋਲ ਕੱਲੀ ਤਲਵਾਰ ਹੈ, ਢਾਲ ਨਹੀਂ ਹੈ। ਖਾਲਸਾ ਕਦੇ ਤਲਵਾਰ ਨਹੀਂ ਰੱਖਦਾ ਬਿਨਾਂ ਢਾਲ ਤੇ, ਉਹਦੇ ਕੋਲ 10 ਗ੍ਰੰਥ ਢਾਲ ਹੈ, ਸਿੱਖਾਂ ਕੋਲ ਤਲਵਾਰ ਹੈ। ਜਿੰਨਾ ਚਿਰ ਆਦਿ ਗ੍ਰੰਥ ਰਿਹਾ ਢਾਲ ਦਾ ਸਵਾਲ ਨਹੀਂ ਕਦੇ ਆਇਆ, 6ਵੇਂ ਪਾਤਸ਼ਾਹ ਨੇ ਤਲਵਾਰ ਪਾਈ ਹੈ, ਢਾਲ ਹੈ ਨੀ ਨਾਲ, ਢਾਲ ਦਾ ਸੁੱਖ ਕਿੱਥੇ, ਢਾਲ ਦਾ ਜ਼ਿਕਰ ਆਇਆ ਕਿੱਥੇ, 9ਵੇਂ ਪਾਤਸ਼ਾਹ ਦੇ ਨਹੀਂ ਆਇਆ। ਹੁਣ ਢਾਲ ਦਾ ਜ਼ਿਕਰ ਕਿਵੇਂ ਆ ਗਿਆ, ਹਾਲਾਂਕਿ ਢਾਲ ਉਦੋਂ ਵੀ ਹੁੰਦੀ ਸੀ, ਪਰ ਸਾਡੇ ਕੋਲ ਜ਼ਿਕਰ ਤਲਵਾਰ ਦਾ ਧਰਮ ਚ ਢਾਲ ਦਾ ਨਹੀਂ ਹੈ। ਇਹ ਸਾਡੀ ਢਾਲ ਹੈ, ਨਿਰਾਕਾਰੀ ਢਾਲ ਹੈ, ਨਿਰਾਕਾਰੀ ਢਾਲ ਹੈ। ਦੂਜੇ ਤੋਂ ਬਚਾਓ ਕਰਨਾ ਜਿਹੜਾ ਹੈ ਉਹ ਢਾਲ ਹੁੰਦੀ ਹੈ, ਜਿਹੜਾ ਦੂਜੇ ਤੇ ਹਮਲਾ ਕਰਨਾ ਤਲਵਾਰ ਹੁੰਦੀ ਹੈ। ਹਮਲੇ ਵਾਲੀ ਸਾਡੇ ਕੋਲ ਵਿਵੇਕ ਹੁੰਦੀ ਹੈਗੀ ਹੈ, ਗਿਆਨ ਖੜੇ, ਉਹ ਤਾਂ ਗੁਰੂਆਂ ਕੋਲ ਵੀ, ਸਾਡੇ ਕੋਲ ਵੀ ਹੈ, ਦੋਨਾਂ ਕੋਲ ਵੀ। ਪਰ ਮਨਮਤਾਂ ਦੀ ਤਲਵਾਰ ਤੇ ਬਚਣ ਵਾਸਤੇ ਢਾਲ ਕੇ ਚਾਹੀਦੀ ਸੀ ਬਾਰੰਗਨਮ। ਬਾਰੰਗਨਮ ਦਾ ਵਿਸ਼ਾ ਤਾਂ ਪੜ੍ਹਨਾ, ਪਰ ਢਾਲ ਵੀ ਚਾਹੀਦੀ ਹੈ। ਵਿਸ਼ਾ ਜਦ ਪੜ੍ਹਨਾ ਢਾਲ ਤੇ ਬਿਨਾਂ ਸ਼ਿਕਾਰ ਹੋ ਜਾਓਗੇ ਤੇ, ਆਪਣੇ ਬੁਲਟ ਪਰੂਫ ਜਾਕਟ ਪਾ ਕੇ ਜਾਣਾ, ਖਬਰ ਨੀ ਕਿਧਰੋਂ ਗੋਲੀ ਆ ਜਾਏ। ਇਹ ਬੁਲਟ ਪਰੂਫ ਜਾਕਟ ਹੈ ਸਿਰ ਤੋਂ ਪੈਰਾਂ ਤੱਕ, ਖਬਰਾਂ ਕਿਧਰੋਂ ਕੋਈ ਤੀਰ ਆ ਜਾਣਾ। ਜਿਹਨੂੰ ਇਹ ਗੱਲ ਦੀ ਜਿਹਨੇ ਤਾਂ ਧਰਮ ਦਾ ਕਰਨਾ ਪ੍ਰਚਾਰ ਵਰਲਡ ਚ, ਉਹਨੂੰ ਤਾਂ ਚਾਹੀਦੇ ਨੇ। ਜਿਹਨਾਂ ਨੇ ਧਰਮ ਦਾ ਕਰਨਾ ਹੀ ਕੱਖ ਨਹੀਂ, ਉਹਨਾਂ ਵਾਸਤੇ ਫਜ਼ੂਲ ਨੇ, ਉਹਨਾਂ ਵਾਸਤੇ ਫਜ਼ੂਲ ਨੇ। ਉਹ ਸਮਾਜਿਕ ਸਮਾਜਿਕ ਗੱਲਾਂ ਕਰਦੇ ਨੇ ਬਾਕੀ ਲੋਕ ਸਾਰੇ ਧਰਮ ਦੇ ਨਾਂ ਤੇ। ਧਰਮ ਦਾ ਤਾਂ ਉਹਨਾਂ ਨੂੰ ਇਹ ਵੀ ਸੀ ਤਾਂ ਪਤਾ ਨਹੀਂ ਵੀ ਧਰਮ ਦਾ ਦਾਇਰਾ ਕਿੱਡਾ, ਕਿੱਡਾ ਵਿਸ਼ਾ ਹੈ ਧਰਮ ਵੱਡਾ, ਕੋਈ ਦੁਨੀਆਂ ਦਾ ਵਿਸ਼ਾ ਹੀ ਨਹੀਂ ਏਡਾ। ਤੀਜਾ ਨੰਬਰ ਵਿਚਾਲੇ ਆ ਵਾਰ ਅੰਗਨ, ਹਰ ਬੁਰੇ ਤੋਂ ਬੁਰੀ ਜਗ੍ਹਾ ਤੁਸੀਂ ਜਾਣਾ। ਜਿਹੜਾ ਤੋਤਾ ਦੇ ਕੇ ਆਇਆ ਸੀ ਗਨਕਾਂ ਨੂੰ ਸਾਧੂ, ਉਹ ਕੀ ਸੀ? ਗਨਕਾਂ ਦੀ ਗੱਲ ਤਾਂ ਗੁਰਬਾਣੀ ਵੀ ਆਉਂਦੀ ਹੈ। ਗਨਕਾਂ ਕੌਣ ਸੀ? ਬਸ ਇੱਕ ਇਸ਼ਾਰੇ ਦੀ ਗੱਲ ਆ ਗਈ, ਆਚ ਆ ਗਈ। ਗਨਕਾਂ ਕੌਣ ਸੀ? ਉੱਥੇ ਸਾਧੂ ਕਿਉਂ ਗਿਆ? ਜਗ੍ਹਾ ਦੇ ਦਿੱਤੀ ਉਹਨੂੰ ਗੁਰਬਾਣੀ ਚ? ਸੂਟਾ ਪੜਾਵਤ ਗਨਕਾ ਤਰੀ, ਤਾਰ ਨਹੀਂ ਸੀ ਤਾਰਤੀ, ਉਹਨੂੰ ਨੀ ਕੱਢਣਾ ਜੋ ਡਿੱਗੀ ਹੋਈ ਆ ਕਿਤੇ ਖੱਡ ਚ। ਜੇ ਰਣਜੀਤ ਸਿੰਘ ਨਾਚੀ ਨੂੰ ਨਾਚੀ ਨੂੰ ਬਾਹਰ ਕੱਢਦਾ, ਨੱਚਣ ਤੋਂ ਹਟਾਉਂਦਾ, ਕਿਸੇ ਹੋਰ ਨਾਲ ਵਿਆਹ ਦਿੰਦਾ ਸਿੱਖ ਨਾਲ, ਉਹਨੇ ਰਣਜੀਤ ਸਿੰਘ ਨੂੰ ਆਪਣੇ ਵਰਗਾ ਕਰ ਲਿਆ, ਆਪਣੇ ਮਗਰ ਲਾ ਲਿਆ, ਆਪ ਨੇ ਉਹਨੇ ਸਿੱਖ ਬਣਾਈ। ਇਹਨੂੰ ਕਿਹਾ ਵੀ ਤੈਨੂੰ ਨਿਕਾਹ ਕਰਨਾ ਪਊਗਾ, ਤੈਨੂੰ ਚੁੱਲ੍ਹੇ ਜੱਗ ਜਾਲਣੀ ਪਊਗੀ, ਜਾਲੀ ਗਿਰਿਆ ਤਾਂ ਉਹ ਆਪਣੇ ਧਰਮ ਤੋਂ ਤਾਂ ਗਿਰੀ ਨੀ, ਆਪਣੀ ਵਿਚਾਰਧਾਰਾ ਜੋ ਨੀ ਗਿਰੀ ਇਹਨੂੰ ਗੇਲ ਲੈ। ਢਾਲ ਹੈ ਨੀ ਸੀ ਕੋਲ, ਢਾਲ ਹੈ ਨੀ ਸੀ ਕੋਲ। ਹਾਂਜੀ ਤਿੰਨ ਹੋ ਗਏ, ਇਹਦੇ ਬਾਅਦ ਫਿਰ ਕੀ ਕਰਨਾ? ਚੌਥਾ, ਚੌਥਾ ਵਿਸ਼ਾ ਰਹਿ ਗਿਆ, ਪੰਜਵਾਂ ਵੀ ਰਹਿ ਗਿਆ। ਅਨੇਕ ਸ਼ਾਸਤਰਾਣੀ ਬਿਲੋਕਤਾਣੀ, ਅਨੇਕਾਂ ਪ੍ਰਕਾਰ ਦੇ ਗ੍ਰੰਥ ਫਿਰ ਪੜ੍ਹਨੇ, ਇੱਕ ਨਹੀਂ ਪੜ੍ਹਨਾ, ਅਨੇਕਾਂ ਪੜ੍ਹਨੇ ਨੇ। ਆਪ ਦੇ ਵਿਰੋਧੀ ਵੀ ਪੜ੍ਹਨੇ ਨੇ, ਆਪਣੇ ਵੀ ਪੜ੍ਹਨੇ ਨੇ, ਸਾਰੀਆਂ ਮਤਾਂ ਪੜ੍ਹਨੀਆਂ ਨੇ। ਅਨੇਕ ਸ਼ਾਸਤਰਾਣੀ ਫਿਰ ਉਹਦਾ ਚਰਚਾ ਕਰਨੀ ਹੈ, ਬਿਲੋਕਤਾਣੀ ਉਹਦਾ ਚਰਚਾ ਕਰਨੀ ਹੈ, ਉੱਥੇ ਉਹਨੂੰ ਰਿੜਕਣਾ ਹੈ ਵੀ ਇਹ ਅਸਲ ਚ ਗੱਲ ਕੀ ਹੈ। ਉੱਥੇ ਬਿਲੋਕ ਹੁੰਦਾ ਚਰਚਾ ਕਰਨਾ, ਬਿਲੋਣਾ, ਬਿਲੋਕਤਾਣੀ। ਹਾਂ ਨਾ, ਚੌਥਾ ਹੈਗਾ ਲੋਕ ਸਭਾ ਪ੍ਰਵੇਸ਼ੀ,
ਲੋਕ ਸਭਾ ਪ੍ਰਵੇਸ਼ੀ,
ਚੌਥਾ ਲੋਕ ਸਭਾ ਪ੍ਰਵੇਸ਼ੀ। ਸਾਰੇ ਕਾਨੂੰਨ ਦਾ ਗਿਆਨ ਹੋਣਾ, ਰਾਜ ਕਰਿਆ ਖਾਲਸਾ ਰਾਜ ਕਰਿਆ ਕਹੀ ਜਾਂਦੇ ਨੇ, ਜੇ ਲੋਕ ਸਭਾ ਦਾ ਗਿਆਨ ਨਹੀਂ ਕਿਵੇਂ ਕਰ ਲਓਗੇ ਰਾਜ? ਜਿਹੜੇ ਰਾਜ ਕਰੇਗਾ ਖਾਲਸਾ ਕਹਿੰਦੇ ਪਹਿਲਾਂ ਸੰਵਿਧਾਨ ਦੱਸਣ ਸਾਨੂੰ, ਸਮਝਾਉਣ ਸੰਵਿਧਾਨ ਕੀ ਹੋਊ ਤੁਹਾਡਾ ਖਾਲਸੇ ਦਾ? ਤੁਹਾਨੂੰ ਧੇਲੇ ਦੀ ਅਕਲ ਨਹੀਂ, ਗੱਲਾਂ ਕਰੀ ਜਾਂਦੇ। ਪਹਿਲਾਂ ਸੰਵਿਧਾਨ ਪੜਾਓ ਸਾਨੂੰ, ਪੜਾਓ ਵੀ ਸੰਵਿਧਾਨ ਕੀ ਹੈ, ਅਸੀਂ ਦੇਖਾਂਗੇ ਵੀ ਚੱਲ ਵੀ ਜਾਊ ਸੰਵਿਧਾਨ, ਤੁਹਾਡਾ ਗੁਰਮਤਿ ਅਨੁਸਾਰ ਹੈ ਕੀ ਹੈ। ਫਰਾਡ ਕਰਦੇ ਨੇ ਇਹ, ਤੁਸੀਂ ਕੀ ਕਰੋਗੇ ਕੱਲ ਨੂੰ? ਤੁਹਾਡਾ ਪ੍ਰੋਗਰਾਮ ਕੀ ਹੈ, ਕੀ ਦੇਣਾ ਚਾਹੁੰਦੇ ਹੋ ਖਾਲਿਸਤਾਨ ਦੇ ਵਿੱਚ, ਖਾਲਸਾ ਰਾਜ? ਹੁਣ ਕੀ ਨਹੀਂ, ਤੁਸੀਂ ਕੀ ਚਾਹੁੰਦੇ ਹੋ, ਕੀ ਹੋਊਗਾ? ਰਾਜ ਕਰੇਗਾ ਖਾਲਸਾ ਗੁਰਮਤਿ ਚ ਕਿਤੇ ਨਹੀਂ, ਗੁਰਬਾਣੀ ਚ ਕਿਤੇ ਨਹੀਂ, ਗੁਰਬਾਣੀ ਚ ਨਹੀਂ ਹੈ ਇਹ। ਤੁਸੀਂ ਜੇ ਇਹਨੂੰ ਮੰਨਦੇ ਹੋ ਚਲੋ ਰਾਜ ਕਰੇਗਾ ਖਾਲਸਾ, ਤੁਸੀਂ ਦੱਸੋ ਵੀ ਕਿਹੋ ਜਿਹਾ ਸੰਵਿਧਾਨ ਹੋ, ਲਿਖੋ ਤਾਂ ਸਹੀ ਕਿ ਉਹ ਦੁਨੀਆਂ ਨੂੰ ਮੰਨ ਲਓ, ਇਹ ਸਾਰੀ ਦੁਨੀਆਂ ਨਾ ਮੰਨੇ, ਇਹੋ ਜਿਹਾ ਨਹੀਂ ਅਸੀਂ ਬਣਾਉਣਾ ਸੰਵਿਧਾਨ, ਇਹੋ ਜਿਹਾ ਰਾਜ ਸਾਨੂੰ ਨਹੀਂ ਚਾਹੀਦਾ ਜਿਹਨੂੰ ਦੂਏ ਨਾ ਮੰਨੇ। ਜੇ ਅਸੀਂ ਦੋਇਆਂ ਨੂੰ ਡਾਂਗਰਾਂ ਨੇ ਬਣਾਉਣਾ, ਉਹ ਤਾਂ ਫਿਰ ਅੰਗਰੇਜ਼ਾਂ ਨੇ ਬਣਾਇਆ, ਮੁਸਲਮਾਨਾਂ ਨੇ ਬਣਾਇਆ, ਉਹ ਤਾਂ ਸਾਰਿਆਂ, ਉਹ ਤਾਂ ਜ਼ੁਲਮ ਦਾ ਰਾਜ ਹੈ। ਜੇ ਤੁਸੀਂ ਡਾਂਗ ਲਾਠੀ ਨਾਲੇ ਬਣਾਉਣਾ ਲੋਕਾਂ ਨੂੰ ਸੰਵਿਧਾਨ, ਉਹ ਜ਼ਾਲਮ ਦਾ ਰਾਜ ਹੈ, ਉਹ ਨਹੀਂ ਅਸੀਂ ਹੁਣ ਦੇਣਾ, ਉਹ ਤਾਂ ਅਸੀਂ ਉਹ ਖਿਲਾਫ, ਉਹ ਤਾਂ ਇਹਦਾ ਖਾਲਸਾ ਹੀ ਖਿਲਾਫ ਹੈ, ਉਹ ਤਾਂ ਦੁਨੀਆਂ ਹੀ ਕਰਦੀ ਹੈ, ਫਿਰ ਤਾਂ ਨਸ਼ਾ ਰਾਜ ਹੈ। ਸਰਵ ਸਾਰਿਆਂ ਨੂੰ ਜਿਹੜਾ ਚੰਗਾ ਲੱਗੇ ਸਮਧਾਨ ਇਹੋ ਜਿਹਾ ਦੱਸੋ, ਬਣਾ ਕੇ ਦੱਸੋ, ਸਾਨੂੰ ਵੀ ਤਾਂ ਪਤਾ ਲੱਗੇ, ਦੁਨੀਆਂ ਨੂੰ ਵੀ ਤਾਂ ਪਤਾ ਲੱਗੇ ਵੀ ਕਿਹਾ ਜਾਊਗਾ ਖਾਲਸਾ ਰਾਜ। ਹੁਣ ਉਹ ਕੀ ਚੰਗੀਆਂ ਗੱਲਾਂ ਹੋਣਗੀਆਂ, ਹੁਣ ਕੀ ਕਮੀਆਂ ਨੇ, ਤੁਸੀਂ ਪੈਰਲਲ ਹੋ ਕੇ ਪ੍ਰਚਾਰ ਕਰੋ, ਸੰਸ਼ੋਧਨ ਕਰਾਓ ਪਹਿਲਾਂ ਇਹਨਾਂ ਤੇ, ਸਿਆਸੀ ਲੜਾਈ ਲੜੋ, ਇਹ ਸੰਵਿਧਾਨ ਹੈ ਬਦਲ ਲਓ, ਆਪੇ ਖਾਲਸਾ ਰਾਜ ਹੋ ਗਿਆ। ਕਮਿਊਨਿਸਟ ਵੀ ਤਾਂ ਸੰਵਿਧਾਨ ਬਦਲ ਦੀ ਗੱਲ ਹੀ ਕਰ ਰਹੇ ਸੀ, ਸੰਵਿਧਾਨ ਦੇ ਵਿੱਚ ਸੰਸ਼ੋਧਨ ਕਰਾਉਂਦੇ ਹੀ ਨੇ, ਤੁਸੀਂ ਦੱਸੋ ਵੀ ਇਹ ਚਾਹ ਕਮੀ ਹੈ, ਉਹ ਤੇ ਲੜਾਈ ਲੜ ਰਹੇ ਲੋਕ ਆਪੇ ਮਗਰ ਲੱਗਣਗੇ, ਲੋਕਾਂ ਦੇ ਫਾਇਦੇ ਚੋਂ ਆਪੇ ਤੁਹਾਡੇ ਸਾਥ ਦੇਣਗੇ। ਹਾਂਜੀ, ਲੋਕ ਸਭਾ ਪ੍ਰਵੇਸ਼ ਯਾਨੀ ਮੌਕੇ ਦੇ ਸਰਕਾਰ ਦਾ ਬਣਦੇ ਕਾਨੂੰਨ ਦੀ ਸਮਝ ਹੋਵੇ, ਨਹੀਂ ਤਾਂ ਇਹੋ ਜਿਹੀ ਗੱਲ ਕਰ ਦੂਗਾ ਜੀ ਦਵਾ ਲੱਗ ਜੂ। ਹਿੰਦੂ ਨਾਲ ਦੁਰਕੁਕਾਣਾ ਕਿਹਾ ਗੁਰਬਾਣੀ ਨੇ ਕਿਹਾ ਨਾ, ਪਰ ਕੋਈ ਦਫਾ ਨਹੀਂ ਲਾਗੂ ਹੋਈ, ਸਰਕਾਰ ਸੀ ਉਦੋਂ, ਜਿਹੜੇ ਗੱਲ ਦੀ ਦਫਾ ਲਾਗੂ ਹੋਈ ਉਹ ਇਹ ਸੀ, ਉਹ ਕਹਿੰਦੇ ਵੀ ਗਊ ਮਾਰ ਕੇ ਕਹਿੰਦਾ ਮੈਂ ਜਿਉਂਦੀ ਕਰ ਦੂੰਗਾ, ਹੁਣ ਵੀ ਉਹੀ ਕਰ ਰਹੇ ਨੇ। ਕਰਾਮਾਤ ਦੀ ਗੱਲ ਜ਼ਿਆਦਾ ਆਈ, ਉੱਥੇ ਦਫਾ ਲੱਗੀ ਵੀ ਕਰਾਮਾਤ ਦਿਖਾਓ, ਵਿਸ਼ਵ ਨੇ ਕੀਤੀ ਗਾਇ ਜਿਉਂਦੀ ਕਰਕੇ ਦਿਖਾਓ, ਉਹ ਕਹਿੰਦਾ ਵਿਸ਼ਵ ਨੇ ਕੀ ਜਾਣ ਜੀਵੇ ਕੋਈ, ਤਾਂ ਜਵਾਬ ਦਿੱਤਾ ਉਹਨੇ ਉਹ ਤੇ ਜਿਉਂਦਾ ਹੋ ਨਹੀਂ ਸਕਦਾ। ਉਹ ਕਹਿੰਦੇ ਜੀ ਹੁਣ ਮੁਕਰਦਾ ਲਿਖਿਆ ਹੋਇਆ, ਉਹਦਾ ਲਿਖਿਆ ਤਾਂ ਹੋਇਆ ਪਰ ਗਊ ਦਾ ਅਰਥ ਕੀ ਕਰਦਾ ਉਹ, ਤੁਸੀਂ ਗਊ ਕੀ ਸਮਝਦੇ ਹੋ, ਗੁਰਬਾਣੀ ਚ ਗਊ ਕੀ ਹੈ, ਸਵਾਲ ਤਾਂ ਪਾਸ਼ਾ ਦਾ ਸੀ ਉੱਥੇ, ਤਾਂ ਪਾਸ਼ਾ ਕਲੀਅਰ ਕਰਤੀ ਰਾਜੇ ਨੂੰ ਪਤਾ ਲੱਗ ਗਿਆ, ਜੇ ਉਹਨੇ ਪਾਸ਼ਾ ਦਾ ਕਲੀਅਰ ਕਰਤੀ ਵੀ ਸਾਡੀ ਭਾਸ਼ਾ ਤੁਹਾਡੀ ਭਾਸ਼ਾ ਦਾ ਫਰਕ ਹੈ। ਕਬੀਰ ਕਹਿੰਦਾ ਤੁਸੀਂ ਕਿਹਨੂੰ ਬਤਲਾਈ ਗਾਏ, ਬਤਲਾਈ ਗਾਏ ਹੈ, ਗਾਏ ਬਤਲਾਉਣ ਵਾਲੀ ਚੀਜ਼ ਹੈ, ਮੱਤ ਜਿਵੇਂ ਬਤਲਾਈ ਜਾਂਦੀ ਹੈ ਸਮਝਾਈ ਜਾਂਦੀ ਹੈ, ਅਸੀਂ ਕਹਿੰਦੇ ਮੱਤ ਨੂੰ ਕਹਿੰਦੇ ਹਾਂ ਮਤ ਮਾਤਾ ਗਊ ਮਾਤਾ, ਮਤ ਮਾਤਾ ਹੀ ਹੈ ਉਹਨੇ, ਮਤ ਮਾਤਾ ਉਹੀ ਗਊ ਮਾਤਾ, ਇਹਨਾਂ ਨੇ ਅਗੈਂ ਬਣਾ ਲਈ। ਗੁਰੂ ਨਾਨਕ ਨੇ ਗੋਬਰ ਤਾੜਨਾ ਜਾਈ, ਜਿਹਨੂੰ ਤੁਸੀਂ ਟੈਕਸ, ਇਹਨੂੰ ਤਾਂ ਟੈਕਸ ਲਾਉਣੇ ਹੋ, ਗਊ ਨੂੰ ਵੀ ਟੈਕਸ, ਬ੍ਰਾਹਮਣ ਨੂੰ ਟੈਕਸ,
ਗਊ ਬ੍ਰਾਹਮਣ ਕੋ ਕਰ ਲਾਵੋ
ਗੋਬਰ ਤਾੜਨਾ ਜਾਈ, ਉਹ ਤਾਂ ਪ੍ਰਣਾਮ ਕਰਤੀ, ਤੁਸੀਂ ਤਾਂ ਮਾਂ ਦੇ ਟੈਕਸ ਲਾ ਦਿੱਤਾ ਆਪਣੀ ਤੇ, ਇੱਕ ਪਾਸੇ ਮਾਂ ਦੂਰ ਹੋਏ ਟੈਕਸ ਲਾ ਦਿੱਤਾ। ਉਹ ਤਾਂ ਹੀ ਨਾਮਧਾਰੀਆਂ ਨੂੰ ਕਹਿੰਦਾ ਵੀ ਆਪਣੀ ਮਾਂ ਨਹੀਂ ਇਹਨਾਂ ਦੀ ਮਾਂ ਹੋਊਗੀ, ਉਹ ਤੁਸੀਂ ਇਹਦੇ ਮਗਰ ਨਾ ਜਾਓ, ਟੈਕਸ ਤਾਂ ਉਹਨਾਂ ਨੇ ਵੀ ਲਾਇਆ ਹੋਇਆ, ਪਰ ਉਦੋਂ ਮਗਰ ਲੱਗ ਗਏ, ਪਤਾ ਨਹੀਂ ਉਹ ਵੀ ਰਾਜ ਦਾ ਸੀ ਕੀੜਾ ਫਸਿਆ ਦਿਮਾਗ ਚ, ਰਾਜ ਕਰੇਗਾ ਖਾਲਸਾ ਵਾਲਾ ਕੀੜਾ ਸੀ, ਉਹਨਾਂ ਨੇ ਕਹਿ ਤਾ ਉਹ ਵੀ ਰਾਜ ਤਾਂ ਤੁਸੀਂ ਕਰਨਾ, ਤੁਸੀਂ ਛਤਰੀ ਹੋ, ਅਸੀਂ ਤਾਂ ਬ੍ਰਾਹਮਣ ਹੁੰਦੇ ਹਾਂ, ਪੂਰੇ ਕਰਤੇ। ਹਾਂਜੀ, ਪੰਜਵਾਂ ਹੈਗਾ ਰਾਜ ਸਭਾ ਪ੍ਰਹੇਜ, ਫਿਰ ਅਨੇਕ ਸ਼ਾਸਤਰਾਂ ਦੀ ਬਲੋਕਤਾ ਨਹੀਂ ਹੈ, ਅਨੇਕਾਂ ਪ੍ਰਕਾਰ ਦੇ ਗ੍ਰੰਥ ਪੜ੍ਹੇ ਔਰ ਉਹਨਾਂ ਤੇ ਚਰਚਾ ਕਰੇ, ਫਿਰ ਪੂਰੇ ਗਿਆਨ ਦਾ ਭਾਗੀ ਹੁੰਦਾ। ਚਾਤੁਰ ਭਵੰਤੀ ਪੰਚ, ਚਾਰ ਵਿਭੂਤੀਆਂ, ਚਾਰ ਵਸਤੂਆਂ, ਚਾਰ ਪ੍ਰਕਾਰ ਦਾ ਗਿਆਨ ਹੋਵੇ ਤਾਂ ਉਹ ਧਰਮ ਦਾ ਵਿਸ਼ੇ ਤੇ ਗੱਲ ਕਰੇ। ਮੈਨੂੰ ਦੱਸੇ ਜਿਹੜਾ ਇੱਕ ਆਦਮੀ ਦੱਸਣ ਆਪਣਾ ਸਿੱਖਾਂ ਦਾ, ਹਿੰਦੂਆਂ ਚ ਹੈਗੇ ਨੇ ਹਿੰਦੂ ਜਿਹੜੇ ਨੇ ਉਹ ਚਾਰੇ ਗੱਲਾਂ ਪੂਰੀਆਂ ਕਰਦੇ, ਕਾਸ਼ੀ ਚ ਪੰਜੇ ਵਿਸ਼ੇ ਪੜਾਏ ਜਾਂਦੇ ਨੇ, ਕੋ ਕੀ ਕਹਾਣੀ ਵੇਦ ਬਾਣੀ ਦੇ ਨਾਲ ਆਉਂਦੀ ਹੈ, ਜਿੱਥੇ ਅਕਾਲ ਉਸਤ ਦੇ ਵਿੱਚ ਵੇਦ ਬਾਣੀ ਹੈ ਨਾਲ ਕੋ ਕੀ ਕਹਾਣੀ ਹੈ, ਉੱਥੇ ਕਿਉਂ ਵੀ ਉੱਥੇ ਕੋ ਕੀ ਕਹਾਣੀ ਕਿਉਂ, ਉਹ ਤਾਂ ਉਹਨਾਂ ਨੇ ਉੱਥੇ ਹੀ ਇਸ਼ਾਰਾ ਕਰਤਾ ਕੋ ਕੀ ਕਹਾਣੀ,
ਅਕਾਲ ਉਸਤ ਚ,
ਅਕਾਲ ਉਸਤ ਚ ਕੋ ਕੀ ਕਹਾਣੀ ਆ ਗਿਆ। ਇਹ ਕੀ ਸ਼ਰਾਰਤੀ ਨੇ, ਇਹ ਅਸਲ ਚ ਇਹ ਦਸਮ ਪਾਤਸ਼ਾਹ ਸਿੱਖੀਜ਼ਮ ਦੇ ਖਿਲਾਫ ਸੀ, ਇਹ ਪਹਿਲਾਂ ਨਾ ਇਹ ਬ੍ਰਾਹਮਣ ਨੇ ਨਾ ਇਹ ਸਿੱਖ ਨੇ, ਇਹ ਕੀ ਨੇ, ਇਹ ਉਹਨੇ ਨੇ ਨਾ ਬ੍ਰਾਹਮਣ ਦਾ ਹੈਗਾ ਖੋਤਾ, ਨਾਨਕ ਤੇ ਨਾਲ ਅਸਲ ਖਾਰਜ ਜੋ ਬਿਲਕੁਲ ਗਰਭ ਗ੍ਰੰਥ ਉਹਦਾ ਖੋਤਾ, ਜਿਹੜਾ ਆਪਣਾ ਨੁਕਸਾਨ ਨਫਾ ਨਹੀਂ ਜਾਣਦਾ ਖੋਤਾ ਹੀ ਹੁੰਦਾ। ਸਾਰਾ ਪੜ੍ਹਿਆ ਲਿਖਿਆ ਸਾਰੀ ਗੱਲ ਜਾਣਦਾ ਫਿਰ ਵੀ ਜਨਮ ਖਰਾਬ ਕਰਦਾ ਆਪਣਾ, ਪਤਾ ਵੀ ਛੱਡ ਜਾਣਾ ਸਭ ਕੁਛ, ਇੰਨਾ ਪੜ੍ਹ ਲਿਖ ਕੇ ਫਿਰ ਵੇਦ ਵੇਦ ਨੂੰ ਜਾਣਦਾ ਹੋਇਆ ਵੇਦ ਛੱਡੀ ਫਿਰਦਾ। ਲੋਕ ਆਪ ਵੀ ਡੁੱਬਦਾ, ਆਪ ਡੁੱਬੇ ਚੋ ਵੇਦ ਮੈਂ ਚੇਲੇ ਦੇ, ਫਿਰ ਖੋਤਾ ਹੀ ਆ, ਹੋਰ ਕੀ ਹੁੰਦਾ ਖੋਤਾ, ਹੋਰ ਕੀ ਹੁੰਦਾ ਖੋਤਾ, ਹੋਰ ਕੀ ਹੁੰਦਾ। ਆਪ ਡੁੱਬ ਗਿਆ ਚੇਲੇ ਡੁੱਬੋਤੇ, ਖੋਤਾ ਹੀ ਆ, ਹੋਰ ਕੀ ਆ। ਇੱਧਰ ਇਹ ਨਾ ਖੋਤੇ ਰਹੇ ਨਾ ਘੋੜੀ ਦੇ ਬੱਚੇ ਰਹੇ, ਘੋੜਾ ਸਹਿਜ ਕਾ ਘੋੜਾ ਕੀਨੋ ਸਹਿਜ ਕਾ ਜਤ ਜਤ ਕੀਓ ਪਲਾਣ, ਸਹਿਜ ਸਹਿਜ ਅਵਸਥਾ ਚ ਘੋੜਾ, ਸਹਿਜ ਅਵਸਥਾ ਕਹਿੰਦਾ ਕਦੇ ਘੋੜੇ ਦਾ ਇੱਕੋ ਭਾਏ, ਉਹ ਕਹਿੰਦੇ ਘੋੜੇ ਦਾ ਆਹ ਗੱਲ ਹੈ ਉੱਥੇ, ਕਦੇ ਘੋੜੇ ਦਾ ਇੱਕੋ ਪਾਇਆ ਜਿਹਦਾ, ਜਿਹੜੇ ਖੋਤੇ ਦਾ ਪ੍ਰਚਾਰ ਕਰਦੇ ਨੇ ਨਾ ਖੋਤਾ ਪ੍ਰਚਾਰ, ਜਿਹੜਾ ਸੰਤਾਂ ਕੋਲ ਇਹਨਾਂ ਨੂੰ ਬ੍ਰਹਮ ਗਿਆਨੀ ਮੰਨੀ ਬੈਠੇ ਨੇ, ਕਦੇ ਘੋੜੇ ਦਾ ਇੱਕੋ ਪਾਇਆ ਉਹ ਜਾਣਦੇ ਲੋਕ, ਜਿਹੜੇ ਖੋਤੇ ਕਿਸਮ ਦੇ ਪ੍ਰਚਾਰ ਨੂੰ ਘੋੜੇ ਦਾ ਪ੍ਰਚਾਰ ਮੰਨੀ ਬੈਠੇ ਨੇ ਨਾ, ਸੱਚ ਦਾ ਪ੍ਰਚਾਰ ਮੰਨੀ ਬੈਠੇ ਨੇ, ਬ੍ਰਹਮ ਗਿਆਨੀ ਮਹਾਂਪੁਰਸ਼ ਮੰਨੀ ਬੈਠੇ ਨੇ, ਉਹਨਾਂ ਦੇ ਨਿਗਾਹ ਚ ਕਦੇ ਘੋੜੇ ਦਾ ਇੱਕੋ ਹੀ ਪਾਇਆ, ਇੱਕੋ ਰੇਟ ਹੈ। ਇਹ ਗੱਲਾਂ ਨੇ ਸਿਆਣਿਆਂ ਦੀਆਂ ਬੁੱਝਣ ਵਾਲੀਆਂ ਬੁਝਾਰਤਾਂ, ਕਦੇ ਘੋੜੇ ਦਾ ਇੱਕ ਭਾ। ਹੁਣ ਇਹ ਨਾ ਗਧੇ ਰਹੇ ਨਾ ਘੋੜੇ ਰਹੇ, ਇਹ ਬਾਹਰੋਂ ਸਰੂਪ ਸਿੱਖੀ ਦਾ, ਅੰਦਰੋਂ ਇਹ ਬਾਹਮਣ ਦੇ ਚੇਲੇ, ਤੇ ਬਣ ਗਏ ਖੱਚਰ। ਗਾਂ ਇਹਨਾਂ ਦੀ ਔਲਾਦ ਨਹੀਂ ਹੁੰਦੀ, ਗਾਂ ਇਹਨਾਂ ਦੀ ਮੋਹੀ ਨਹੀਂ ਚੱਲਦੀ, ਖਤਮ ਹੋ ਜਾਣਗੇ, ਗਾਂ ਨਹੀਂ ਚੱਲ ਸਕਦੀ, ਨਾ ਇਹ ਬਾਹਮਣ ਜਾਣ ਜੋਗੇ ਨਾ ਸਿੱਖਾਂ ਜਾਣ ਜੋਗੇ, ਉੱਥੇ ਇੱਥੇ ਖਤਮ ਹੋ ਜਾਣਗੇ। ਇਹ ਪੀੜ੍ਹੀ ਇਹਨਾਂ ਦੀ ਖਤਮ ਚੱਲੇ ਨੇ ਸ੍ਰੀ ਚੰਦ ਵੇਲੇ ਤੇ, ਸ੍ਰੀ ਚੰਦ ਕੇ ਅਲੱਗ ਨਿਕਲ ਗਏ ਸਾਧਾਂ ਚ, ਉਹ ਚੱਲਦੇ ਰਹਿਣ, ਇਹ ਬਾਕੀ ਖਤਮ ਨੇ ਸਾਰੇ। ਰਾਮ ਰਈਏ ਧੀਰ ਮੱਲੀਏ ਜਿਹੜੇ ਸੀ, ਵੀਣੇ ਮਸੰਦ, ਇਹ ਖਤਮ, ਇਹਨਾਂ ਦਾ ਭੋਗ ਪੈ ਗਿਆ।
ਦੋਹਰਾ ਚਿੱਤਰਵਤੀ ਨਗਰੀ ਵਿਖੇ ਚਿੱਤਰ ਸਿੰਘ ਨਿਰਪ ਏਕ,
ਚਿੱਤਰਵਤੀ ਇੱਕ ਨਗਰੀ ਹੈ, ਚਿੱਤਰ ਸਿੰਘ ਉੱਥੇ ਦਾ ਇੱਕ ਜਿਹੜਾ ਉੱਥੇ ਦਾ ਰਾਜਾ ਹੈ, ਛੋਟੀ ਜੀ ਇਕੱਲੇ ਇਕੱਲੇ ਸ਼ਹਿਰਾਂ ਦੇ ਨਗਰਾਂ ਦੇ ਰਾਜੇ ਮਾਲਕ ਹੁੰਦੇ ਸੀ, ਉਹਨੂੰ ਰਾਜਾ ਨਹੀਂ ਹੁੰਦੇ ਸੀ। ਜਿਹੜਾ ਵੱਡਾ ਰਾਜਾ ਹੋਵੇ ਮਹਾਰਾਜਾ ਹੋ ਜਾਂਦਾ ਸੀ, ਉਰਦੂ ਚ ਉਹਨੂੰ ਸ਼ਹਿਨਸ਼ਾਹ ਕਹਿੰਦੇ ਸੀ, ਛੋਟੇ ਰਿਆਸਤਾਂ ਦੇ ਰਾਜੇ ਹੁੰਦੇ ਸੀ।
ਤਾਂ ਕੀ ਗ੍ਰਹਿ ਸੰਪਤੀ ਘਣੀ ਰਥ ਗਜ ਬਾਜ ਅਨੇਕ,
ਉਹਦੇ ਘਰ ਬੜੀ ਸੰਪਤੀ ਸੀ, ਖਜ਼ਾਨਾ ਸੀ, ਰਥ ਵੀ ਸੀ, ਗਜ ਹਾਥੀ ਵੀ ਸੀ,
ਬਾਜ ਅਨੇਕ
ਬਾਜ ਘੋੜੇ ਵੀ ਸੀ, ਬਹੁਤ ਜ਼ਿਆਦਾ ਸੀ। ਜੇ ਇਹਨੇ ਉਸ ਤਾਂ ਫੌਜ ਵੀ ਹੋਊ, ਜੇ ਘੋੜੇ ਨੇ ਤਾਂ ਫੌਜ ਵੀ ਤਾਂ ਜ਼ਿਆਦਾ ਹੀ ਹੁੰਦੀ ਹੈ ਜਿੰਨੇ ਘੋੜੇ ਹੁੰਦੇ ਨੇ। ਅਨੇਕਾਂ ਰਥ ਗਾਜ ਗਜ, ਰਥ ਵੀ ਸੀ, ਗਜ ਹਾਥੀ ਵੀ ਸੀ, ਘੋੜੇ ਅਨੇਕਾਂ ਹੀ ਸੀ, ਬੜੀ ਧਨ ਦੌਲਤ ਵੀ ਬੜੀ ਸੀ ਉਹਦੇ ਕੋਲ, ਮਜ਼ਬੂਤ ਰਾਜਾ ਸੀ।
ਤਾਕੋ ਰੂਪ ਅਨੂਪ ਅਤਿ ਜੋਗ ਦੀ ਧਰਿਓ ਸੁਧਾਰ,
ਉਹ ਬੜਾ ਸੁੰਦਰ ਸੀ ਰਾਜਾ ਸਰੀਰਕ ਤੌਰ ਤੇ, ਸਰੀਰਕ ਤੌਰ ਤੇ ਵੀ ਇੰਨਾ ਸੁੰਦਰ ਸੀ, ਉਹ ਸਰੂਪ ਵਾਲਾ ਸੀ,
ਜੋਗ ਦੀ ਧਰਿਓ ਸੁਧਾਰ,
ਸਮਝ ਲਓ ਵੀ ਕੁਦਰਤ ਨੇ ਆਪਣੇ ਹੱਥ ਨਾਲ ਉਹਨੂੰ ਘੜਿਆ ਸੀ, ਜਿਵੇਂ ਆਪਣੇ ਹੱਥ ਨਾਲ ਬੁਰਸ਼ ਲੈ ਕੇ ਉਹਦੀ ਤਸਵੀਰ ਬਣਾਈ ਹੋਵੇ, ਵਿਧੀ ਨੇ ਵਿਧਾਤਾ ਨੇ ਪੂਰਾ ਧਿਆਨ ਨਾਲ ਉਹਦਾ ਜਿਵੇਂ ਬਣਾਇਆ ਹੋਵੇ, ਇਹੋ ਜਿਹਾ ਸੀ।
ਸੁਰੀ ਅਸੁਰੀ ਕਿਰਨਨੀ ਰੀਝ ਰਹਿਤ ਪੁਰਿਨਾਰ,
ਰਾਕਸ਼ਾਂ ਔਰ ਦੇਵਤੇ ਦੋ ਕਿਸਮ ਦੇ ਇੱਥੇ ਸੰਸਾਰ ਚ ਆਦਮੀ ਹੁੰਦੇ ਨੇ, ਚਾਹੇ ਸੁਰੀਆਂ ਨੇ ਦੇਵਤਿਆਂ ਦੀਆਂ ਔਰਤਾਂ ਨੇ, ਚਾਹੇ ਆਸੁਰੀ ਨੇ ਜਿਹੜੀਆਂ ਦੁਨੀਆਂ ਨੇ ਵਿਰੋਧੀ ਧਿਰਦੀਆਂ ਨੇ,
ਕਿਰਨਨੀ
ਕਿੰਨਰ ਕਿੰਨਰ
ਕਿਰਨਨੀ
ਕਿੰਨਰ ਹੁੰਦੇ ਨੇ ਇੱਕ ਨੱਚਣ ਵਾਲੇ, ਕਿੰਨਰ ਗੰਧਰਵ ਗੰਧਰਵ ਸਾਜ ਵਜਾਉਣ ਵਾਲੇ ਹੁੰਦੇ ਨੇ, ਕਿੰਨਰ ਨੱਚਣ ਵਾਲੇ, ਉਹ ਨਾਚੀ ਉਹੀ ਹੈ, ਉਹ ਨਾਚੀ ਦੀ ਚੱਲਣੀ ਹੈ,
ਕਿੰਨਰ ਨਹੀਂ
ਕਿੰਨਰ ਨਹੀਂ
ਰੀਜ ਰਹਿਤ ਪੁਰ ਨਾਰੀ,
ਸਾਰੀਆਂ ਨਾਰਾਂ ਜਿਹੜੀ ਉਹਨੂੰ ਦੇਖ ਲੈਂਦੀ ਆ ਉਹੀ ਲਵਾਇਮਾਨ ਹੋ ਜਾਂਦੀ ਆ। ਹੁਣ ਕਿਨਲਨੀ ਦੀ ਵਾਰੀ ਆਉਣੀ ਆ ਨਾ, ਪਹਿਲਾਂ ਹੀ ਕਿਨਲਨੀ ਵਿੱਚ ਵਾੜ ਲਈ ਉਹਨੇ, ਨਹੀਂ ਉਹ ਉੱਥੇ ਕਿਨਲਨੀ ਨਹੀਂ ਵਾੜੀ ਹੋਈ ਦੋ ਜਗ੍ਹਾ, ਬਾਕੀ ਜਿਹੜੇ ਆਏ ਨੇ ਉਹ ਤੇ ਸੁਰੀ ਆਸੁਰੀ ਸੁਰੀ ਆਸੁਰੀ ਦੀ ਗੱਲ ਚੱਲੀ ਹੈ, ਕਿਨਲਨੀ ਵਿੱਚ ਵਾੜ ਲਈ।
ਏਕ ਅਪਸਰਾ ਇੰਦਰ ਅੱਗੇ ਜਾਤ ਸ਼ਿੰਗਾਰ ਬਣਾਏ,
ਅਪਸਰਾ ਹੁੰਦਾ ਅਪਸਰਾ ਨਹੀਂ ਹੁੰਦਾ ਅਪਸਰਾ, ਇਹ ਜਿਹੜੀਆਂ ਔਰਤਾਂ ਨੇ ਨੱਚਣ ਵਾਲੀਆਂ ਹੁੰਦੀਆਂ ਸੀ ਇਹਦਾ ਨਾਮ ਅਪਸਰਾ ਹੁੰਦਾ ਸੀ, ਅਪਸਰਾ ਕਹਿੰਦੇ ਸੀ।
ਏਕ ਅਪਸਰਾ ਇੰਦਰ ਅੱਗੇ
ਜਾਤ, ਜਿਵੇਂ ਹੁਣ ਜਿਹੜੀਆਂ ਕਹਿੰਦੇ ਨੇ ਨਾ ਡਾਂਸ ਕਰਨ ਵਾਲੀਆਂ, ਇਹਨੂੰ ਅਪਸਰਾ ਕਹਿੰਦੇ ਸੀ, ਰਾਜਿਆਂ ਦੇ ਦਰਬਾਰ ਚ ਨੱਚਣ ਵਾਲੀਆਂ ਉਦੋਂ ਦਾ ਲਫ਼ਜ਼ ਹੈ ਅਪਸਰਾ ਹੈ ਨਾ, ਵਿੱਚ ਅਪਸਰ ਨ੍ਰਿਤ ਦਿਖਾਵਾਂ, ਕਿੰਨਰ ਗੰਧਰਵ ਗਾਣ ਕਰੇ ਗਣ ਜਛ ਅਪਛਰ ਨ੍ਰਿਤ ਦਿਖਾਵਾਂ।
ਏਕ ਅਪਸਰਾ ਇੰਦਰ ਅੱਗੇ ਜਾਤ ਸ਼ਿੰਗਾਰ ਬਣਾਏ,
ਉਹ ਅਪਛਰਾ ਸੀ ਸ਼ਿੰਗਾਰ ਬਣਾ ਕੇ ਉਹਦੇ ਰੋਜ਼ ਖਾੜੇ ਜਾਂਦੀ ਸੀ, ਉੱਥੇ ਨੱਚ ਕੇ ਆਉਂਦੀ ਸੀ।
ਨਿਰਖ ਰਾਏ ਅਟਕਤ ਭਈ ਕੰਜ ਭਵਰ ਕੇ ਭਾਏ,
ਜਦ ਪਰ ਰਾਜੇ ਨੂੰ ਉਹਨੇ ਦੇਖਿਆ, ਇੰਦਰ ਨਾਲੋਂ ਵੀ ਜ਼ਿਆਦਾ ਸੁੰਦਰ ਸੀ ਇਹਦਾ ਮਤਲਬ ਹੈ ਉਹ
ਚਿੱਤਰ ਸਿੰਘ,
ਉਹ ਇਹਦੇ ਪ੍ਰਭਾਵਿਤ ਹੋ ਗਈ
ਭਈ ਕੰਜ ਭਵਰ ਕੇ ਭਾਏ,
ਹਾਂ ਉੱਥੇ ਝਾਕਦੀ ਉੱਥੇ ਹੀ ਖੜਗੀ ਰੁਕੀ, ਸੁਰਤੀ ਰੁਕੀ ਵੀ ਇੰਨਾ ਇਹ ਰਾਜਾ ਸੁੰਦਰ ਹੈ, ਇੰਨਾ ਤਪ ਤੇਜ ਵਾਲਾ ਹੈ, ਸਮਝੇ ਹੈਰਾਨ ਹੋ ਗਈ ਵੀ ਇਹੋ ਜਿਹਾ ਤਾਂ ਇੱਧਰ ਵੀ ਨਹੀਂ।
ਅੜਿਲ ਰਹੀ ਅਪਸਰਾ ਰੀਜ ਰੂਪ ਲੱਖ ਰਾਏ ਕੋ,
ਦੇਖੋ ਉਹਦਾ ਜਿਹੜਾ ਮਨ ਸੀ ਬੜਾ ਲੁਭਾਏਮਾਨ ਹੋ ਗਿਆ ਉਹਨੂੰ ਵੀ ਮੈਂ ਇਹਨੂੰ ਪ੍ਰਾਪਤ ਕਰਾਂ। ਦੇਖੋ ਕੋਈ ਵੀ ਸੋਹਣੀ ਚੀਜ਼ ਜਿਹੜੀ ਸਾਨੂੰ ਲੱਗਦੀ ਹੈ ਆਦਮੀ ਦਾ ਸੁਭਾਅ ਹੈ ਕਿ ਉਹਨੂੰ ਪ੍ਰਾਪਤ ਕਰਨੀ ਚਾਹੁੰਦਾ, ਬਿਨ ਦੇਖੇ ਉਪਜੇ ਨਹੀਂ ਆਸਾ, ਜਿਹੜੀ ਚੀਜ਼ ਨੂੰ ਦੇਖ ਲੈਂਦਾ ਉਹਦੇ ਅੰਦਰ ਉਹਦੀ ਇੱਛਾ ਪ੍ਰਗਟ ਹੁੰਦੀ ਹੈ, ਉਹ ਇੱਛਾ ਪ੍ਰਗਟ ਨੂੰ ਕਾਮਨਾ ਕਹਿੰਦੇ ਨੇ, ਇੱਛਾ ਪੈਦਾ ਹੋ ਜਾਣੀ ਉਹਨੂੰ ਹਾਸਲ ਕਰਨ ਦੀ। ਕੋਈ ਹੀਰਾ ਬੜਾ ਦੇਖ ਲੈਂਦਾ ਚੰਗਾ ਲੱਗਦਾ, ਉਹ ਕਹਿੰਦਾ ਮੈਂ ਇਹ ਲੈ ਲਵਾਂ ਮੁੱਲ, ਜਿਹਦੇ ਕੋਲ ਪੈਸੇ ਹੁੰਦੇ ਨੇ, ਕੋਹੇਨੂਰ ਹੀਰਾ ਇੱਦਾਂ ਹੀ ਖੋਦ ਰਿਹਾ ਚੱਲਦਾ।
ਰਹੀ ਅਪਸਰਾ ਰੀਜ ਰੂਪ ਲੱਖ ਰਾਏ ਕੋ,
ਰਾਏ ਦਾ ਰੂਪ ਰੱਖ ਕੇ ਦੇਖ ਕੇ ਅਪਸਰਾ ਬੜੀ ਲੁਹਾਏਮਾਨ ਹੋ ਗਈ ਵੀ ਹੋਵੇ ਨਾ ਤਾਂ ਇਸ ਰਾਜਾ, ਇਹ ਜਿਹੜਾ ਰਾਜਾ ਹੈ ਇਹ ਮੈਨੂੰ ਆਪਣੀ ਰਾਣੀ ਬਣਾ ਲਵੇ। ਇਹ ਇਹਨਾਂ ਦੀ ਉਪਲਬਧੀ ਇਹੀ ਹੁੰਦੀ ਹੈ, ਔਰਤਾਂ ਦੀ ਕੀ ਹੁੰਦੀ, ਹੋਰ ਕੀ ਹੁੰਦੀ, ਐਕਟਰਾਂ ਮਗਰ ਕਿੰਨੀਆਂ ਉਹ ਕੁੜੀਆਂ ਫਿਰਦੀਆਂ ਨੇ, ਮੈਂ ਇੱਦਾਂ ਹੀ ਫਿਰਦੀ ਹੁੰਦੀ। ਆਦਮੀ ਜਿਹੜੇ ਨੇ ਥੋੜੀ ਅਕਲ ਵਾਲੇ ਉਹ ਔਰਤਾਂ ਨੂੰ ਦੇਖ ਕੇ ਇੱਦਾਂ ਹੋ ਜਾਂਦੇ, ਇਹਦਾ ਮਤਲਬ ਉਹਨਾਂ ਚ ਆਦਮੀ ਜਿਹੜਾ ਪੂਰਾ ਆਦਮੀ ਵਾਲੇ ਗੁਣ ਘੱਟ ਨੇ, ਆਦਮੀ ਨਹੀਂ ਹੈ ਪੂਰੇ, ਜਿਹੜਾ ਆਦਮੀ ਉਹ ਨਹੀਂ ਡੋਲਦਾ, ਆਦਮੀ ਆਦਮੀ ਰਾਜਾ ਹੈ, ਇੱਥੇ ਪੱਛਰਾ ਡੋਲੀ ਹੈ, ਰਾਜਾ ਨਹੀਂ ਡੋਲਿਆ, ਉਹ ਦੇਖਦੀ ਹੈ।
ਪਠੀ ਦੂਤਕਾ ਛਲ ਕਰ ਮਿਲਣ ਉਪਾਏ ਕੋ,
ਉਹ ਕਹਿੰਦੀ ਵੀ ਕੋਈ ਛਲ ਐਸਾ ਕਰਾਂ ਮੈਂ, ਦੇਖੋ ਛਲ ਦੀ ਗੱਲ ਸ਼ੁਰੂ ਹੋ ਗਈ, ਬੁੱਧੀ ਦਾ ਚਰਿੱਤਰ ਸ਼ੁਰੂ ਹੋ ਗਿਆ ਉਹਦਾ, ਕਿਹੜਾ ਮੈਂ ਉਪਾਏ ਕਰਾਂ ਛਲ ਕਰਾਂ ਕਿ ਮੈਂ ਇਹਦੇ ਨਾਲ ਮਿਲਾਪ ਹੋ ਜਾਵੇ ਮੇਰਾ, ਇੱਕ ਵਾਰ ਮਿਲ ਜਾਵੇ ਮੈਨੂੰ।
ਪਠੀ ਦੂਤਕਾ,
ਦੇਖੋ ਉੱਥੇ ਇੰਦਰ ਦੇ ਖਾੜੇ ਜਾਂਦੀ ਹੈ, ਹਿੰਮਤ ਨਹੀਂ ਪੈਂਦੀ ਇੰਦਰ ਨੂੰ ਇਹ ਗੱਲ ਕਹਿ ਦੇਵੇ, ਉੱਥੇ ਅਜੀਆਂ ਬਥੇਰੀਆਂ ਫਿਰਦੀਆਂ, ਉੱਥੇ ਨਹੀਂ ਕਹਿ ਸਕਦੀ, ਉੱਥੇ ਦੇਵਤੇ ਬੜੇ ਬੜੇ ਬੈਠੇ ਨੇ। ਇਹਦਾ ਮਤਲਬ ਉਹ ਸਿੰਦਰ ਨੂੰ ਘਟੀਆ ਬੁੱਧੀ ਦਾ ਮਾਲਕ ਹੈ, ਰਾਜਾ ਰੂਪ ਭਾਵੇਂ ਹੈਗਾ, ਇੰਦਰ ਐਵੇਂ ਨਹੀਂ ਬਣਾਉਂਦੇ ਤੇ ਰਾਜਾ, ਇੰਦਰ ਦੇ ਦੇਵਤਿਆਂ ਦਾ ਰਾਜਾ, ਇੰਦਰ ਦਾ ਰਿਕਾਰਡ ਹੈ ਇਹ, ਕਿਸੇ ਪੱਛੜਾ ਨੂੰ ਉਹਨੇ ਕਦੇ ਰਾਣੀ ਬਣਾ ਲਿਆ ਹੋਵੇ, ਕੋਈ ਕਹਾਣੀ ਨਹੀਂ ਉਹਦੇ ਨਾਲ ਜੁੜੀ ਹੋਈ। ਰਣਜੀਤ ਸਿੰਘ ਮਾਰਿਆ ਗਿਆ ਉੱਥੇ, ਇਹ ਤਾਂ ਸਿੱਖ ਸੀ, ਦੇਵਤੇ ਤਾਂ ਛੋਟੇ ਨੇ ਸਾਡੇ ਨਾਲੋਂ, ਇਹ ਤਾਂ ਖਾਲਸਾ ਸੀ, ਦੇਵਤੇ ਦੀ ਤਾਂ ਬਹੁਤ, ਦੇਵਤਾ ਦਾ ਸਟਾਰਟ ਦੇ ਵਿੱਚ ਇਹ ਹੈ, ਇੱਧਰ ਤਾਂ ਸੌ ਮਤਲਬ ਹੈ, ਇੱਧਰ ਤਾਂ ਲਵਾਇਆ ਹੀ ਕਹਿੰਦੇ ਨੇ, ਉਹ ਪਰ ਉਹ ਗੌਤਮ ਦੀ ਰਿਸ਼ੀ ਸੀ, ਉਹ ਜਿਹੜੀ ਗੌਤਮ ਦੀ ਸੀ ਨਾ ਅਸਲ ਉਹ ਗੌਤਮ ਸੀ, ਉਹ ਰਾਜੇ ਨੂੰ ਨਹੀਂ ਸੀ ਪਰਵਾਹ ਕਰਦੀਆਂ ਹੋਈਆਂ ਔਰਤਾਂ, ਕੁਛ ਔਰਤਾਂ ਜਿਹੜੀਆਂ ਰਾਜੇ ਤੋਂ ਉੱਪਰ ਜਾਂਦੀਆਂ ਨੇ ਉਹ ਭਗਤਾਂ ਨੂੰ ਅੜ ਜਾਂਦੀਆਂ ਕਢਾਈ ਚ ਉੱਪਰਲੀ ਦੇਸੀ ਗੱਲ, ਉੱਥੇ ਇੰਦਰ ਤਾਂ ਸੀ ਉਹ ਰਾਜੇ ਨੂੰ ਪਰਵਾਹ ਨਹੀਂ ਕਰਦੀਆਂ, ਉਹ ਕਹਿੰਦੇ ਤਾਂ ਪਾਪੀ ਨੇ ਅਸੀਂ ਡੁੱਬਣਾ, ਇਹ ਤਾਂ ਆਪ ਡੁੱਬੇ ਹੋਏ ਨੇ ਅਸੀਂ ਡੁੱਬਣਾ,
ਉਹ ਭਗਤ ਤੇ ਪ੍ਰਭਾਵ,
ਉਹ ਭਗਤ ਤੇ ਪ੍ਰਭਾਵਿਤ ਹੁੰਦੀਆਂ, ਉਹਨੂੰ ਪਤਾ ਸੀ ਤਾਂ ਮੁਕਤੀ ਲੈਣੀ ਹੈ, ਜਿਹਨੇ ਮੁਕਤੀ ਲੈਣੀ ਹੈ ਸੰਸਾਰ ਤਿਆਗਣਾ ਉਹਨੇ ਰਾਜੇ ਤੇ ਕੀ ਲੈਣਾ, ਉਹਨੇ ਰਾਜੇ ਤੇ ਲੈਣਾ ਕੀ ਹੈ, ਉੱਚੀ ਅਵਸਥਾ।
ਪਠੀ ਦੂਤਿਕਾ ਛੜ ਕਰ ਮਿਲਣ ਉਪਾਏ ਕੋ,
ਇੱਕ ਉਹਨੇ ਆਪਣੇ ਸਹੇਲੀ ਦੂਤ ਭੇਜੀ